ਸਤਨਾਮ ਸ੍ਰੀ ਵਾਹਿਗੁਰੂ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਕੋਟ ਪਰਾਧ ਹਮਾਰੇ ਖੰਡਹੋ ਅਨਕ ਬਿਧੇ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਰਹਾਉ ਸਤਗੁਰ ਸੰਤ ਮਿਲੈ ਸ਼ਾਂਤ ਪਾਈਐ ਕਿਲ ਵਿਖ ਦੁੱਖ ਘਾਟੇ ਸਭ ਦੂਰ ਆਤਮ ਜੋਤ ਭਈ ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜ਼ੂਰ ਵੱਡੈ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਅੱਠ ਸੱਠ ਤੀਰਥ ਮੱਜਨ ਕੀਆ ਸਤ ਸੰਗਤ ਪਗ ਨਾਏ ਧੂਰ ਦੁਰਮਤ ਵਿਕਾਰ ਮਲੀਨ ਮਤ ਹੋਛੀ ਹਿਰਦਾ ਕਸੁੱਧ ਲਾਗਾ ਮੋਹ ਕੂਰ ਬਿਨ ਕਰਮਾ ਕਿਉਂ ਸੰਗਤ ਪਾਈਐ ਹਉਮੈ ਵਿਆਪ ਰਹਿਆ ਮਨ ਝੂਰ ਹੋ ਦਿਆਲ ਕਿਰਪਾ ਕਰ ਹਰਜੀ ਮੰਗੋ ਸਤ ਸੰਗਤ ਪਗ ਧੂਰ नानक संत मिले हर पाइए, जन हर भेटिया राम हजूर। हो के दयाल कृपा कर हर जी, मांगो सत संगत पग धूर। नानक संत मिले हर पाइए, जन हर भेटे राम हजूर। वाहिगुरु जी का खालसा, वाहिगुरु जी की फतेह। सतगुरु की पावन हजूरी च जुड़ बैठे सन्मानयोग गुरु सवारे सतसंगीओ, गुरु ग्रंथ साहब की पावन बाणी की चल रही लड़ीवार कथा जो रोजाना दिन के दीवान विच आपां करदे ते सुणदे आं, उस तहत चौथे पातशाह श्री गुरु रामदास महाराज का पावन शब्द राग सारंग विच उचारण किया होया, गुरु ग्रंथ साहब महाराज के अंग 1198 उपर शब्द सुभाए मानिया। सारंग राग विच श्री गुरु रामदास पातशाह जी का उचारिया होया ये पहला शब्द है। हर के संत जना की हम धूर, मिल सत संगत परम पद पाया, आत्म राम रहया भरपूर। जिथे शब्द दे अर्थ आपां सांझे करने हैं, उथे अज छेवें पातशाह श्री गुरु हरगोबिंद साहब महाराज सचे पातशाह उन्हां दे ज्योति जोत समाउण दा पुरब भी है। अज ज्योति जोत समाउण तो 5 दिन पहला श्री गुरु हरगोबिंद साहब महाराज सचे पातशाह ने गुरुता गद्दी श्री गुरु हर राय साहब जिहड़े संसारक रिश्ते च उन्हां दे पोतरे सन, गुरु हर राय साहब नूं गुरुता गद्दी दे नमस्कार करके सिंघासन बख्शता सी। जिहड़ा दिहाड़ा गुरु हर राय साहब दे गुरुता गद्दी दिवस दा 14 तरीक नूं लंघ के गया, अज 19 है, 5 दिन बाद श्री गुरु हरगोबिंद साहब महाराज ज्योति जोत समाउंदे आ। हर के संत जना की हम धूर, जेड़े रब दे प्यारे ने, हर के संत जन निरंकार परमात्मा विच लीन होए गुरसिख जन, गुरु रामदास पातशाह कहिंदे मैं उन्हां दे चरणां दी हम धूर, असीं उन्हां दे चरणां दी धूड़ी आ। सत संगत विच मिलके आत्मिक जीवन दा सब तों उच्चा दर्जा प्राप्त कर लिया असीं, ते हुण उस दिन दा इस गल दा पता लग गया, समझ आ गई है कि आत्म राम रहिया भरपूर, निरंकार परमात्मा सारिआं दे विच इक्को जिहा वसदा है। जदों किते भरपूर शब्द आउंदा ने बाणी च बहुत वधिया है, इहदा अर्थ हुंदा नक्का नक्क। आत्म राम रहिया भरपूर, ओ निरंकार परमेश्वर अकाल पुरख वाहिगुरु सारिआं दे विच, इह नहीं एक इंसान दे अंदर परमात्मा दी जोत बहुती वसदी है, ते दूसरे दे अंदर परमात्मा दी जोत थोड़ी वसदी है, सारिआं दे अंदर ओ निरंकार परमेश्वर इक्को जिहा ही है, सारिआं दे अंदर वसदा। जिमी जमान के बिखै समस्त एक जोत है, ना घाट है ना बाढ़ है, ना घाट बाढ़ होत है, ना वो वधदा है ते ना वो घटदा है, सारिआं दे विच निरंकार परमेश्वर इक्को जिहा वसदा। महाराज कहिंदे मिल सत संगत परम पद पाया। हुण खिमा करिओ जे जिस जगह ते आपां बैठे हां इहनूं आपां सत संगत कहिंदे आ। सत शब्द जिहड़ा इह संस्कृत दा शब्द है, सत लफज फिर सुन लेना, सत शब्द जिसनों ससा ते तत्ता पंजाबी च आपां लिखदे हां ਇਹ ਸੰਸਕ੍ਰਿਤ ਦਾ ਸ਼ਬਦ ਹੈ। ਇਹਦਾ ਪੰਜਾਬੀ ਦੇ ਵਿੱਚ ਉਲੱਥਾ ਆ ਸੱਚ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੱਤ ਨੂੰ ਪੰਜਾਬੀ ਵਿੱਚ ਕਹਿੰਦੇ ਸੱਚ। ਸੱਚ ਦਾ ਅਰਥ ਹੈ ਜਿਹੜਾ ਮਰਦਾ ਨਹੀਂ, ਸੱਚ ਦਾ ਅਰਥ ਹੈ ਜਿਹੜਾ ਨਾਸ਼ ਨਹੀਂ ਹੁੰਦਾ, ਸੱਚ ਦਾ ਅਰਥ ਹੈ ਜਿਹੜਾ ਕਾਲ ਦੇ ਵਸ ਚ ਨਹੀਂ ਗਾ, ਸੱਚ ਦਾ ਅਰਥ ਹੈ ਜਿਹੜਾ ਅਬਨਾਸੀ ਆ। ਸਤਸੰਗ ਦਾ ਅਰਥ ਕੀ ਹੋਇਆ ਫਿਰ? ਸੱਤ ਸੰਗਤ ਦਾ ਅਰਥ ਕੀ ਹੋਇਆ? ਸੱਚ ਦੀ ਸੰਗਤ ਕਰਨ ਵਾਲਾ। ਸੱਚ ਦੀ ਸੰਗਤ ਕਰਨ ਵਾਲੇ ਦਾ ਮਤਲਬ ਅਬਨਾਸੀ ਦੀ ਸੰਗਤ ਕਰਨ ਵਾਲਾ, ਸਦਾ ਥਿਰ ਰਹਿਣ ਵਾਲੇ ਦੀ ਸੰਗਤ ਕਰਨ ਵਾਲਾ ਜਿਹਨੂੰ ਮੌਤ ਨਹੀਂ ਆਉਂਦੀ, ਤੇ ਸਦਾ ਥਿਰ ਰਹਿਣ ਵਾਲਾ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਅਬਨਾਸੀ ਦਾ ਅਰਥ ਤੇ ਪ੍ਰਮਾਤਮਾ ਹੀ ਹੈ ਨਾ। ਸੱਤ ਸੰਗ ਦਾ ਅਰਥ ਹੈ ਰੱਬ ਦੀ ਸੰਗਤ, ਤੇ ਜਿਹੜਾ ਸੱਤ ਸੰਗਤ ਕਰਨ ਵਾਲਾ ਉਹਨੂੰ ਕਹਿੰਦੇ ਸੱਤ ਸੰਗੀ। ਹੁਣ ਮੈਂ ਵੀ ਤੁਹਾਡੇ ਨਾਲ ਆਪਾਂ ਸਾਰੇ ਆਪਣੇ ਦਿਲਾਂ ਕੋਲੋਂ ਪੁੱਛੀਏ ਵੀ ਆਪਾਂ ਸੱਤ ਸੰਗੀ ਬਣ ਗਏ, ਆਪਾਂ ਰੱਬ ਦੀ ਸੰਗਤ ਕਰ ਲਈ ਆ। ਆਖੋ ਸਤਨਾਮ ਸ਼੍ਰੀ। ਵੇਖੋ ਇੱਕ ਗੱਲ ਚੇਤੇ ਰੱਖਿਓ, ਫਿਰ ਬੇਨਤੀ ਕਰਦਾ ਚੰਗੀ ਤਰ੍ਹਾਂ ਪਤਾ ਲੱਗ ਜਾਵੇ। ਜਿਸ ਨੂੰ ਆਪਾਂ ਸੱਤ ਸੰਗ ਕਹਿੰਦੇ ਹਾਂ, ਸੱਤ ਸੰਗਤ ਕਹਿੰਦੇ ਹਾਂ, ਤੇ ਸੱਤ ਸੰਗਤ ਕਰਨ ਵਾਲੇ ਨੂੰ ਸੱਤ ਸੰਗੀ ਕਹਿੰਦੇ ਹਾਂ। ਸੱਤ ਦਾ ਅਰਥ ਵਾ ਸੱਚ ਦੀ ਸੰਗਤ ਕਰਨ ਵਾਲਾ, ਜਿਸ ਦੀ ਸੱਚ ਨਾਲ ਸਾਂਝ ਬਣ ਗਈ। ਸੱਚ ਦਾ ਅਰਥ ਜਿਹੜਾ ਮਰਦਾ ਨਹੀਂ ਆ, ਖਤਮ ਨਹੀਂ ਹੁੰਦਾ, ਅਬਨਾਸੀ ਆ, ਉਹ ਪਰਮਾਤਮਾ ਜਾਂ ਗੁਰੂ ਆ। ਰੱਬ ਦੀ ਸੰਗਤ, ਗੁਰੂ ਦੀ ਸੰਗਤ, ਪਰਮਾਤਮਾ ਦੀ ਸੰਗਤ, ਪਰਮੇਸ਼ਵਰ ਦੀ ਸੰਗਤ। ਜਿਸ ਦਿਨ ਤੇਰਾ ਬੋਲਣਾ ਸੱਤ ਹੋ ਗਿਆ, ਜਿਸ ਦਿਨ ਤੇਰਾ ਸੁਣਨਾ ਸੱਤ ਹੋ ਗਿਆ, ਸੱਚ ਹੀ ਬੋਲਣਾ ਤੇ ਸੱਚ ਹੀ ਸੁਣਨਾ, ਵੇਖਣਾ ਸੱਤ ਹੋ ਗਿਆ, ਤੁਰਨਾ ਸੱਚ ਵਾਲੇ ਪਾਸੇ ਹੋ ਗਿਆ, ਤੇਰੀ ਕਥਨੀ ਵਿੱਚ ਸੱਚ, ਤੇਰੀ ਕਰਨੀ ਵਿੱਚ ਸੱਚ। ਕਈ ਵਾਰੀ ਕਥਨੀ ਵਿੱਚ ਸੱਚ ਹੁੰਦਾ ਵਾ, ਜ਼ਰੂਰੀ ਨਹੀਂ ਹੈ ਕਿ ਉਸ ਬੰਦੇ ਦੀ ਕਰਨੀ ਵਿੱਚ ਵੀ ਸੱਚ ਹੋਵੇ। ਆ ਮੈਂ ਸਟੇਜ ਤੇ ਬੈਠਾ ਵਾਂ, ਤੁਸੀਂ ਕਹੋਗੇ ਸੱਚ ਦੀਆਂ ਗੱਲਾਂ ਕਰਦਾ ਹੈ, ਇਹ ਕਥਨੀ ਆ, ਸਿਰਫ ਕਹਿਣਾ, ਗੱਲ ਕਰਨੀ। ਕਥਾ ਕਰਦਿਆਂ, ਵਿਚਾਰ ਕਰਦਿਆਂ, ਵਿਆਖਿਆ ਕਰਦਿਆਂ, ਮੇਰੀ ਕਥਨੀ ਵਿੱਚ, ਗੱਲਾਂ ਕਰਨ ਚ, ਵਿਆਖਿਆ ਕਰਨ ਚ, ਮੇਰੀ ਕਥਨੀ ਵਿੱਚ ਸੱਚ ਹੋ ਸਕਦਾ ਵਾ, ਜ਼ਰੂਰੀ ਨਹੀਂ ਹੈ ਕਿ ਮੇਰੀ ਕਰਨੀ ਵਿੱਚ ਵੀ ਸੱਚ ਹੋਵੇ। ਅਮਲੀ ਜੀਵਨ ਚ ਪਰ ਪ੍ਰਵਾਨ ਕਦੋਂ ਹੋਣਾ? ਗੁਰੂ ਦੇ ਚਰਨਾਂ ਚ, ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਕਦੋਂ ਹੋਣਾ, ਕਬੂਲ ਕਦੋਂ ਹੋਣਾ ਵਾ? ਜਦੋਂ ਕੱਲਾ ਮੇਰੀ ਕਥਨੀ ਚ ਨਹੀਂ, ਮੇਰੀ ਕਰਨੀ ਵਿੱਚ ਸੱਚ ਹੋਵੇ। ਰਾਤੀ ਕਥਾ ਕਰਦਿਆਂ ਮੈਂ ਇੱਕ ਬੇਨਤੀ ਕੀਤੀ ਸੀ, ਗੁਰੂ ਇਹ ਨਹੀਂ ਵੇਖਦਾ ਕਿ ਤੂੰ ਕਹਿੰਦਾ ਕੀ ਆ, ਗੁਰੂ ਇਹ ਵੇਖਦਾ ਤੂੰ ਕਰਦਾ ਕੀ। ਕਹਿਣ ਨੂੰ ਤੇ ਬਹੁਤ ਵਧੀਆ ਵਧੀਆ ਗੱਲਾਂ ਹੋ ਸਕਦੀਆਂ, ਬੜੀਆਂ ਸੋਹਣੀਆਂ ਚੋਪੜੀਆਂ ਗੱਲਾਂ ਹੋ ਸਕਦੀਆਂ। ਗੁਰੂ ਇਹ ਨਹੀਂ ਤੱਕਦਾ ਕਿ ਤੂੰ ਕਹਿੰਦਾ ਕੀ, ਬੜੀਆਂ ਸੋਹਣੀਆਂ ਗੱਲਾਂ ਕਰਦਾ ਤੂੰ, ਗੁਰੂ ਕਹਿੰਦਾ ਕਰਦਾ ਕੀ ਹੈ, ਕਰਕੇ ਵਿਖਾ। ਸੱਚ ਬੋਲਣਾ ਚਾਹੀਦਾ, ਬੜੀ ਵਧੀਆ ਗੱਲ ਹੈ, ਢੰਡੋਰਾ ਦਿੰਦੇ ਆਪਾਂ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਸੱਚ ਬੋਲਣਾ ਚਾਹੀਦਾ ਆ। ਕਿਸੇ ਬੰਦੇ ਨੇ ਕੋਈ ਗੱਲ ਤੁਹਾਨੂੰ ਅੱਜ ਪੁੱਛੀ ਆ, ਤੁਸੀਂ ਉਹਨੂੰ ਸੱਚੀ ਸੁੱਚੀ ਵਿਚਾਰ ਨਾਲ ਜਵਾਬ ਦੇ ਦਿੱਤਾ, ਇਹੀਓ ਗੱਲ ਤੁਹਾਨੂੰ ਦਸਾਂ ਸਾਲਾਂ ਨੂੰ ਵੀ ਉਹ ਬੰਦਾ ਪੁੱਛੇ, ਉਹੀਓ ਜਵਾਬ ਹੋਏਗਾ। ਜੇ ਬੋਲਿਆ ਝੂਠ, ਪੰਜਾਂ ਸੱਤਾਂ ਸਾਲਾਂ ਬਾਅਦ ਉਹੀਓ ਬੰਦਾ ਪੁੱਛ ਲੇ, ਉਹੀਓ ਗੱਲ ਸੋਚੀ ਪੈ ਗਿਆ ਹੁਣ, ਇਹਨੂੰ ਭਲਾ ਮੈਂ ਉਦੋਂ ਕੀ ਜਵਾਬ ਦਿੱਤਾ ਸੀ। ਅੱਜ ਕੋਈ ਪੁੱਛ ਲੈ ਤੂੰ ਕਿੰਨਾ ਪੜ੍ਹਿਆ, ਹੋਵੇ ਅੱਠਵੀਂ ਪਾਸ, ਅੱਠ ਜਮਾਤਾਂ ਪੜ੍ਹਿਆ, ਕਹੇ ਮੈਂ ਤੇ ਬੀ ਏ ਕੀਤੀ ਆ। ਉਹ ਦੋ ਚਾਰ ਸਾਲਾਂ ਬਾਅਦ ਫਿਰ ਸਹਿਜ ਸੁਭਾਅ ਪੁੱਛੇ ਕਿੰਨੀਆਂ ਕੁ ਕਲਾਸਾਂ ਪੜ੍ਹਿਆ, ਉਹ ਸੋਚੂਗਾ ਮੈਂ ਪਹਿਲਾਂ ਕੀ ਦੱਸਿਆ ਇਹਨੂੰ ਭਲਾ। ਇੱਕ ਦਲੀਲ ਦੇ ਰਿਹਾ ਸਮਝਾਉਣ ਵਾਸਤੇ, ਭਾਵੇਂ ਕੋਈ ਵੀਹਾਂ ਸਾਲਾਂ ਨੂੰ ਤੁਹਾਨੂੰ ਪੁੱਛ ਲਏ, ਉਹੀ ਅੱਜ ਜਵਾਬ ਆ, ਉਹ ਵੀਹਾਂ ਸਾਲਾਂ ਨੂੰ, ਕਿਉਂਕਿ ਸੱਚ ਬੋਲਣਾ ਸ਼ੁਰੂ ਕਰਤਾ ਵਾ, ਸੱਚ ਨਾਲ ਸਾਂਝ ਬਣ ਗਈ,
ਸੋਚਣ ਦੀ ਲੋੜ ਹੀ ਨਹੀਂ। ਜੋ 10 ਸਾਲ ਪਹਿਲਾਂ ਜਵਾਬ ਸੀ ਉਹੀ ਅੱਜ ਆ, ਜੋ 20 ਸਾਲ ਪਹਿਲਾਂ ਤੈਨੂੰ ਦੱਸਿਆ ਸੀ ਉਹੀ ਅੱਜ ਆ। ਜਿੱਦਣ ਝੂਠ ਬੋਲਣਾ ਸ਼ੁਰੂ ਕਰਤਾ ਸੋਚੀ ਪੈ ਗਿਆ, ਮੁਫਤ ਦੀ ਟੈਨਸ਼ਨ, ਮੁਫਤ ਦੀ ਚਿੰਤਾ ਬਿਨਾਂ ਵਜ੍ਹਾ। ਸੱਚ ਤੇ ਪਹਿਰਾ ਜਿਸ ਦਿਨ ਤੂੰ ਦੇਣ ਲੱਗ ਪਿਆ, ਸੱਚ ਬੋਲਣ ਲੱਗ ਪਿਆ, ਤੈਨੂੰ ਸੱਚ ਬੋਲਣ ਵੇਲੇ ਅੱਜ ਜਿਹੜੀ ਗੱਲ ਦਾ ਤੂੰ ਸੱਚਾ ਜਵਾਬ ਦੇ ਦਿੱਤਾ, ਤੈਨੂੰ 20 ਸਾਲਾਂ ਨੂੰ ਉਹੀਓ ਗੱਲ ਦੁਬਾਰਾ ਕੋਈ ਪੁੱਛ ਲਵੇ, ਉਹੀਓ ਜਵਾਬ, ਇੱਕੋ ਜਵਾਬ ਹੀ ਹੈ ਨਾ। ਤੇ ਜਿੱਦਣ ਝੂਠਿਆ ਸੋਚਣਾ ਪੈਣਾ ਨਾ, ਇਹਨੂੰ ਪਹਿਲਾਂ ਭਲਾ ਮੈਂ ਕੀ ਦੱਸਿਆ ਹੈ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਕਿਉਂ ਨਾ ਬੋਲੀਏ ਝੂਠ? ਕਿਉਂਕਿ ਜੋ ਗੁਰ ਦੱਸੇ ਵਾਟ, ਜਿਹੜੀ ਵਾਟ, ਜਿਹੜਾ ਰਸਤਾ ਮੇਰੇ ਗੁਰੂ ਨੇ ਮੈਨੂੰ ਦੱਸਤਾ ਵਾ, ਮੁਰੀਦਾ ਜੋ ਲਈਏ ਉਸੇ ਰਸਤੇ ਤੇ ਤੁਰ ਪਓ। ਤੇਰਾ ਵੇਖਣਾ ਸੱਚ, ਬੋਲਣਾ ਸੱਚ, ਸੁਣਨਾ ਸੱਚ, ਤੁਰਨਾ ਸੱਚ ਵਾਲੇ ਪਾਸੇ, ਤੇਰੀ ਕਥਨੀ ਵਿੱਚ ਸੱਚ, ਤੇਰੀ ਕਰਨੀ ਵਿੱਚ ਸੱਚ। ਇਹ ਗੱਲ ਚੇਤੇ ਚ ਰੱਖਿਓ, ਜਿਹੜੀ ਸਿੱਖੀ ਆ, ਜਿਸ ਦਾ ਨਾਮ ਸਿੱਖੀ ਰੱਖਿਆ ਆਪਾਂ, ਗੁਰੂ ਨੇ ਰੱਖਿਆ, ਆਪਾਂ ਸਿੱਖ ਵੀ ਸਾਰੇ ਉਹਨੂੰ ਸਿੱਖੀ ਕਹਿੰਦੇ ਹਾਂ। ਸੱਜਣੋ, ਸਿੱਖੀ ਥਿਊਰੀ ਨਹੀਂ ਗੀ, ਸਿੱਖੀ ਜਿਹੜੀ ਹੈ ਇਹ ਥਿਊਰੀ ਨਹੀਂ ਗੀ। ਕੀ ਹੈ ਫਿਰ ਸਿੱਖੀ? ਪ੍ਰੈਕਟੀਕਲ ਆ, ਸਿੱਖੀ ਪ੍ਰੈਕਟੀਕਲ ਆ, ਥਿਊਰੀ ਨਹੀਂ ਗੀ। ਸਿੱਖੀ ਅਮਲੀ ਜੀਵਨ ਦਾ ਨਾਂ ਆ, ਪ੍ਰੈਕਟੀਕਲ ਜੀਵਨ ਦਾ ਨਾਂ ਆ, ਸਿੱਖੀ ਕਮਾਈ ਦਾ ਨਾਂ ਆ, ਗੱਲਾਂ ਦਾ ਨਾਂ ਸਿੱਖੀ ਨਹੀਂ ਹੈ। ਮਿਲ ਸਤ ਸੰਗਤ ਪਰਮ ਪਦ ਪਾਇਆ, ਆਤਮ ਰਾਮ ਰਿਹਾ ਭਰਪੂਰ। ਜਿਸ ਦਿਨ ਮੈਂ ਸਤ ਸੰਗਤ ਵਿੱਚ ਮਿਲ ਗਿਆ, ਸੱਚ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦਿਨ ਦੀ ਸੱਚ ਦੀ ਸੰਗਤ ਹੋ ਗਈ ਹੈ, ਗੁਰੂ ਦੀ ਸੰਗਤ ਹੋ ਗਈ, ਰੱਬ ਦੀ ਸੰਗਤ ਹੋ ਗਈ ਹੈ, ਸੱਚੇ ਨਾਮ ਦੀ ਸੰਗਤ ਕਰਨ ਲੱਗ ਪਿਆ, ਮੈਨੂੰ ਪਤਾ ਲੱਗ ਗਿਆ ਆਤਮ ਰਾਮ ਰਿਹਾ ਭਰਪੂਰ, ਸਾਰਿਆਂ ਵਿੱਚ ਇੱਕ ਨਿਰੰਕਾਰ ਤੋਂ ਬਿਨਾਂ ਹੈ ਹੀ ਕੋਈ ਨਹੀਂ, ਸਾਰਿਆਂ ਚ ਇੱਕ ਪਰਮੇਸ਼ਰ ਹੀ ਵੱਸਦਾ। ਪਰ ਪਤਾ ਉਦਣ ਲੱਗਾ ਜਿਸ ਦਿਨ ਮੈਂ ਨਿਮਰਤਾ ਨਾਲ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਖਾਕ ਹੋ ਗਿਆ, ਜਿਸ ਦਿਨ ਦਾ ਮੈਂ ਸੱਚ ਨਾਲ ਪਿਆਰ ਬਣਾ ਲਿਆ। ਸਤਗੁਰ ਸੰਤ ਮਿਲੈ ਸ਼ਾਂਤ ਪਾਈਏ, ਕਿਲ ਵੇਖ ਦੁੱਖ ਕਾਟੇ ਸਭ ਦੂਰ। ਸਤਗੁਰ ਸੰਤ ਮਿਲੈ, ਜਿਹੜਾ ਮੇਰਾ ਸਤਗੁਰ ਆ ਨਾ, ਇਹ ਹੀ ਮੇਰੇ ਵਾਸਤੇ ਸੰਤ ਰੂਪ ਆ। ਕਹਿੰਦੇ ਕਿਤੇ ਸਤਿਗੁਰੂ ਸੰਤ ਮੈਨੂੰ ਮਿਲ ਪਏ ਨਾ, ਤੇ ਮੈਨੂੰ ਜ਼ਿੰਦਗੀ ਚ ਸ਼ਾਂਤੀ ਮਿਲ ਜਾਂਦੀ ਹੈ। ਸਤਗੁਰ ਸੰਤ ਮਿਲੈ ਸ਼ਾਂਤ ਪਾਈਐ, ਸ਼ਾਂਤੀ ਪ੍ਰਾਪਤ ਹੁੰਦੀ, ਮਨ ਠੰਡਾ ਠਾਰ ਹੋ ਜਾਂਦਾ। ਕਿਲ ਬਿਖ ਦੁੱਖ ਕਾਟੇ ਸਭ ਦੂਰ, ਕਿਲ ਬਿਖ ਦਾ ਅਰਥ ਹੁੰਦਾ ਪਾਪ, ਸਾਰੇ ਦੇ ਸਾਰੇ ਪਾਪ ਵੀ ਉਹਨੇ ਕੱਟ ਦਿੱਤੇ। ਤੇ ਜਿੱਦਣ ਪਾਪ ਮੁੱਕ ਗਏ ਨਾ, ਦੁੱਖ ਵੀ ਮੁੱਕ ਗਏ। ਪਾਤਸ਼ਾਹ ਕਹਿੰਦੇ ਕਿਲ ਬਿਖ ਦੁੱਖ ਕਾਟੇ ਸਭ ਦੂਰ, ਪਾਪਾਂ ਕਰਕੇ ਹੀ ਦੁਖੀ ਸਾਂ। ਜਿੰਨੀ ਦੇਰ ਮੇਰੇ ਕੋਲ ਪਾਪ ਸਨ ਨਾ, ਤੇ ਮੈਂ ਦੁਖੀ ਸਾਂ। ਕਹਿੰਦੇ ਗੁਰੂ ਦੀ ਸ਼ਰਨ ਚ ਆਇਆ, ਸਤਿਗੁਰ ਨੇ ਪਾਪ ਕੱਟ ਦਿੱਤੇ, ਤੇ ਜਿਸ ਦਿਨ ਦੇ ਪਾਪ ਕੱਟੇ ਗਏ ਆ, ਦੁੱਖ ਆਪਣੇ ਆਪ ਹੀ ਕੱਟੇ ਗਏ, ਕਿਉਂਕਿ ਪਾਪਾਂ ਨੇ ਦੁੱਖ ਦੇਣਾ। ਗੁਰੂ ਦੀ ਸ਼ਰਨ ਵਿੱਚ ਆਇਆ, ਸਤਿਗੁਰ ਨੇ ਬਾਂਹ ਫੜ ਲਈ ਆ, ਪਰਮੇਸ਼ਰ ਨਾਲ ਜੋੜ ਦਿੱਤਾ। ਕਹਿੰਦੇ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਵੀ ਦੁਖੀ ਹੋਵਾਂ, ਇਹ ਕਿਵੇਂ ਹੋ ਸਕਦਾ? ਜਿਹੜੇ ਪਰਮੇਸ਼ਰ ਦੇ ਪਿਆਰੇ, ਰੱਬ ਦੀ ਬੰਦਗੀ ਵਾਲੇ ਆ, ਉਹ ਸਦੀਵੀ ਕਾਲ ਵਾਸਤੇ ਇਸੇ ਕਰਕੇ ਹੀ ਆਨੰਦਿਤ ਆ, ਕਿਉਂਕਿ ਉਹਨਾਂ ਦੇ ਪਾਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤੇ ਸਤਿਗੁਰ ਦੇ ਮਿਲਾਪ ਨਾਲ ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਹੈ, ਉਹਨਾਂ ਦੇ ਪਾਪ ਮੁੱਕ ਗਏ, ਦੁੱਖ ਮੁੱਕ ਗਏ। ਆਤਮ ਜੋਤ ਪਈ ਪ੍ਰਫੁੱਲਤ, ਪੁਰਖ ਨਿਰੰਜਨ ਦੇਖਿਆ ਹਜ਼ੂਰ। ਉਹਨਾਂ ਦੀ ਆਤਮਾ, ਉਹਨਾਂ ਦਾ ਅੰਤਸ਼ਕਰਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਫੁੱਲਤ ਹੋਣਾ, ਉਹਨਾਂ ਦੀ ਆਤਮਾ ਖਿੜੀ ਹੋਈ ਆ। ਕਿਉਂ? ਕਿਉਂਕਿ ਉਹਨਾਂ ਨੂੰ ਪਰਮਾਤਮਾ ਹਾਜ਼ਰ ਨਾਜ਼ਰ ਦਿਸਦਾ ਹੈ। ਪੁਰਖ ਨਿਰੰਜਨ ਦੇਖਿਆ ਹਜ਼ੂਰ, ਉਹ ਨਿਰੰਕਾਰ ਪਰਮਾਤਮਾ ਉਹਨਾਂ ਨੇ ਹਾਜ਼ਰ ਨਾਜ਼ਰ ਤੱਕ ਲਿਆ ਵਾ। ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਮੈਂ ਜਿਸ ਪਾਸੇ ਵੀ ਤੱਕਦਾ ਵਾਂ, ਮੈਂ ਜਿੱਥੇ ਵੀ ਜਾਂਦਾ, ਮੈਂ ਜਿੱਥੇ ਵੀ ਕਦਮ ਰੱਖਦਾ, ਤੂੰ ਉੱਥੇ ਹੀ ਹੈਗਾ। ਮੈਨੂੰ ਦੁੱਖ ਕਦਾ? ਮੈਨੂੰ ਤੇ ਬਿਪਤਾ ਤਾਂ ਹੋਵੇ ਵੀ ਮੈਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਤੇ ਪਰਮਾਤਮਾ ਇੱਥੇ ਤੂੰ ਹੈਗਾ ਤੇ ਉੱਥੇ ਨਹੀਂ ਹੈਗਾ, ਇੱਕ ਦੇਸ਼ ਤੋਂ ਮੈਂ ਦੂਸਰੇ ਦੇਸ਼ ਜਾਣਾ ਤੇ ਇਸ ਦੇਸ਼ ਵਿੱਚ ਤੂੰ ਹੈਗਾ ਵਾ ਤੇ ਉੱਥੇ ਤੂੰ ਨਹੀਂ ਹੈਗਾ। ਕਹਿੰਦੇ ਨਿਰੰਕਾਰ ਪਰਮਾਤਮਾ ਮੈਨੂੰ ਪਤਾ ਲੱਗ ਗਿਆ ਵੀ ਤੂੰ ਸਭ ਥਾਈ ਆ, ਸਾਰੀਆਂ ਜਗ੍ਹਾ ਤੇ ਤੂੰ ਵੱਸਦਾ। ਤੇ ਮਾਲਕ ਜੀ ਜੇ ਸਾਰੀਆਂ ਥਾਵਾਂ ਦੇ ਉੱਤੇ ਤੂੰ ਹੀ ਵੱਸਦਾ ਤੇ ਕਹਿੰਦੇ ਮੈਨੂੰ ਇਸ ਗੱਲ ਦੀ ਸਮਝ ਪੈ ਗਈ ਆ, ਮੇਰੀ ਆਤਮਾ ਹਰ ਵੇਲੇ ਹੁਣ ਖਿੜੀ ਰਹਿੰਦੀ ਹੈ, ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ। ਪਰ ਇੱਕ ਬੇਨਤੀ ਕਰਾਂ, ਜਿਨ੍ਹਾਂ ਨੇ ਉਸ ਜੋਤ ਨਾਲ ਸਾਂਝ ਨਹੀਂ ਨਾ ਪਾਈ ਪਰਮਾਤਮਾ ਨਾਲ, ਉਹ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਆ ਤੇ ਦੁਖੀ ਆ, ਰੱਬ ਦਾ ਪਿਆਰਾ ਕਿਤੇ ਵੀ ਆ ਉਹ ਸੁਖੀ ਆ। ਸਮਝਾਉਣ ਵਾਸਤੇ ਇੱਕ ਬੇਨਤੀ ਕਰ ਦੇਣਾ, ਇੱਕ ਬੰਦਾ ਏਅਰ ਕੰਡੀਸ਼ਨ ਕਮਰੇ ਚ ਬਹਿ ਕੇ ਵੀ ਦੁਖੀ ਆ, ਅੱਤ ਦੀ ਗਰਮੀ ਹੋਵੇ ਘਰ ਚ ਏਅਰ ਕੰਡੀਸ਼ਨ ਲੱਗਾ, ਏਅਰ ਕੰਡੀਸ਼ਨ ਕਮਰੇ ਚ ਬਹਿ ਕੇ ਵੀ ਇੱਕ ਬੰਦਾ ਦੁਖੀ ਆ, ਸ਼ਾਂਤੀ ਨਹੀਂ, ਚੈਨ ਨਹੀਂ ਆਉਂਦਾ। ਇੱਕ ਤੱਤੀ ਤਵੀ ਦੇ ਉੱਤੇ ਬੈਠਾ, ਸੀਸ ਵਿੱਚ ਗਰਮ ਰੇਤਾ ਪੈ ਰਿਹਾ, ਉਹ ਕਹਿੰਦਾ ਬੜਾ ਆਨੰਦ ਆ, ਅੰਤਰ ਹੋ ਗਿਆ ਨਾ ਉਹਨੂੰ, ਉਹਨੂੰ ਕਿੱਥੋਂ ਮਿਲਿਆ ਉਹ ਆਨੰਦ। ਇੱਕ ਫੁੱਲਾਂ ਦੀ ਸੇਜ ਉੱਤੇ ਪਿਆ ਵਾ, ਬੜੇ ਕੀਮਤੀ ਗੱਦੇ ਵਿਛੇ ਆ, ਬੜੇ ਕੀਮਤੀ ਬੈੱਡ ਕੋਲ ਆ, ਫੁੱਲਾਂ ਦੀ ਸੇਜ, ਕੀਮਤੀ ਗੱਦੇ, ਗਲੀਚੇ ਵਿਛੇ ਆ, ਨੀਂਦ ਨਹੀਂ ਆਉਂਦੀ, ਚੈਨ ਨਹੀਂ ਗਾ, ਸ਼ਾਂਤੀ ਨਹੀਂ ਗੀ, ਭਟਕਦਾ। ਇੱਕ ਫੁੱਲਾਂ ਦੀ ਸੇਜ, ਸੁੰਦਰ ਗੱਦੇ ਤੇ ਗਲੀਚਿਆਂ ਤੇ ਵੀ ਚੈਨ ਨਾਲ ਨਹੀਂ ਬੈਠਦਾ, ਚਿੰਤਾ ਫਿਕਰ ਝੋਰੇ ਆ। ਇੱਕ ਪਾਣੀ ਦੀ ਉੱਬਲਦੀ ਦੇਗ ਵਿੱਚ ਬੈਠਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੱਲ ਨੂੰ ਮੋਖਿਆ ਉਹਦਾ ਭਾਈ ਦਿਆਲੇ ਦਾ, ਉਹ ਕਹਿੰਦਾ ਜਿੰਨੀ ਮਰਜ਼ੀ ਦੇਗ ਦੇ ਥੱਲੇ ਅੱਗ ਬਾਲੀ ਜਾਓ, ਉਬਾਲੀ ਜਾਓ, ਮੇਰੇ ਜੀਵਨ ਵਿੱਚ ਐਸਾ ਆਨੰਦ ਆ ਜਿਹੜਾ ਮੇਰੇ ਕੋਲੋਂ ਕੋਈ ਖੋ ਨਹੀਂ ਸਕਦਾ। ਤੁਸੀਂ ਉਬਾਲ ਸਕਦੇ ਹੋ ਮੇਰੇ ਸਰੀਰ ਨੂੰ, ਤੁਸੀਂ ਆਰੇ ਨਾਲ ਚੀਰ ਸਕਦੇ ਹੋ ਮੇਰੇ ਸਰੀਰ ਨੂੰ, ਤੁਸੀਂ ਚਰਖੜੀ ਤੇ ਚੜਾ ਸਕਦੇ ਹੋ ਮੇਰੇ ਸਰੀਰ ਨੂੰ, ਤੱਤੀ ਤਵੀ ਤੇ ਬਿਠਾ ਸਕਦੇ ਹੋ ਮੇਰੇ ਸਰੀਰ ਨੂੰ, ਮੇਰੀ ਕਾਇਆ ਨੂੰ, ਦੇਹੀ ਨੂੰ, ਪਰ ਮੈਂ ਸਰੀਰ ਦੇ ਆਸਰੇ ਤੇ ਨਹੀਂ ਜਿਉਂਦਾ, ਆਤਮਿਕ ਤਲ ਦੇ ਉੱਤੇ ਜੀਣਾ, ਆਤਮਾ ਆਨੰਦਿਤ ਆ, ਸ਼ਾਂਤੀ ਚ ਜਿਉਂਦੇ ਜੀ। ਕਿਸੇ ਬੰਦੇ ਦਾ ਮਾਸ ਜਮੂਰਾਂ ਦੇ ਨਾਲ ਨੋਚਿਆ ਜਾ ਰਿਹਾ ਹੋਵੇ, ਉਹਦੀ ਰਸਨਾ ਪੜਦੀ ਹੋਵੇ ਜਪਜੀ ਸਾਹਿਬ, ਕਿਸੇ ਦਾ ਬੰਦ ਬੰਦ ਕੱਟਿਆ ਜਾ ਰਿਹਾ ਹੋਵੇ ਉਹਦੀ ਰਸਨਾ ਜਪਦੀ ਹੋਵੇ ਸੁਖਮਣੀ ਸਾਹਿਬ, ਜੀਵਨ ਵਿੱਚ ਆਨੰਦ ਖੇੜਾ, ਇੱਕ ਵਾਰੀ ਵੀ ਰਸਨਾ ਤੇ ਹਾਏ ਨਹੀਂ ਹੈਗੀ। ਸਾਡੇ ਘਰਾਂ ਚ ਸਾਰੇ ਦੇ ਸਾਰੇ ਸੁੱਖ, ਐਸ਼ੋ ਆਰਾਮ, ਚੰਗੇ ਬੈੱਡ, ਚੰਗੇ ਗਲੀਚੇ ਵਿਛੇ ਆ। ਕਿੰਨਿਆਂ ਘਰਾਂ ਚ ਸਵੇਰੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ। ਬਾਬਾ ਬੰਦਾ ਸਿੰਘ ਬਹਾਦਰ ਵਰਗਾ ਜਮੂਰਾਂ ਦਾ ਮਾਸ ਤੜਵਾ ਕੇ ਵੀ ਬਾਣੀ ਪੜਦਾ ਵਾ। ਭਾਈ ਲਛਮਣ ਸਿੰਘ ਧਾਰੋ ਵਾਲੀ ਆ ਨਨਕਾਣਾ ਸਾਹਿਬ ਦੇ ਮੋਰਚੇ ਵੇਲੇ 21 ਫਰਵਰੀ 1921 ਨੂੰ ਜੰਡ ਦੇ ਨਾਲ ਪੁੱਠਾ ਬੱਜਾ ਮਿੱਟੀ ਦਾ ਤੇਲ ਪਾ ਕੇ, ਜੰਡ ਨਾਲ ਉੱਪਰ ਨੂੰ ਲੱਤਾਂ ਬੰਨ ਕੇ ਦਰਖਤ ਨਾਲ ਮਿੱਟੀ ਦਾ ਤੇਲ ਪਾ ਕੇ ਅੱਗ ਲਾਤੀ ਉਹਨੂੰ, ਉਹ ਸੜਦਾ ਪਿਆ ਵਾ ਤੇ ਜੰਡ ਵੀ ਸੜਦਾ ਪਿਆ ਉਹਦੇ ਨਾਲ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦੀ ਆਵਾਜ਼ ਆਖਰੀ ਦਮ ਤੱਕ ਉਹਦੀ ਰਸਨਾ ਤੋਂ ਨਿਕਲ ਰਹੀ ਹੈ। ਸਾਡੇ ਘਰਾਂ ਚ ਸਾਰੇ ਸੁੱਖ, ਆਰਾਮ, ਐਸ਼ੋ ਇਸ਼ਰਤ। ਕਿੰਨਿਆਂ ਘਰਾਂ ਚ ਸਵੇਰੇ ਗੁਰਮੰਤਰ, ਮੂਲ ਮੰਤਰ ਤੇ ਨਿਤਨੇਮ ਦੀਆਂ ਬਾਣੀਆਂ ਦੀ ਕਿੰਨਿਆਂ ਘਰਾਂ ਚ ਸਵੇਰੇ ਆਵਾਜ਼ ਆਉਂਦੀ ਹੈ, ਕਿੰਨਿਆਂ ਘਰਾਂ ਚ ਸਵੇਰੇ ਨਿਤਨੇਮ ਹੁੰਦਾ ਹੈ। ਤੇ ਘਰ ਕੀ ਦਾ? ਸਿੱਖਾਂ ਦਾ, ਸਿੱਖ ਦਾ ਘਰ, ਤੇ ਸਿੱਖ ਦੇ ਘਰ ਚ ਬਾਣੀ ਨਹੀਂ। ਜਿਹੜੇ ਘਰ ਚ ਬਾਣੀ ਨਹੀਂ, ਜਿਹੜੇ ਘਰ ਚ ਮੂਲ ਮੰਤਰ ਗੁਰਮੰਤਰ ਨਹੀਂ, ਜਿਹੜੇ ਘਰ ਚ ਰੱਬ ਦੀ ਯਾਦ ਨਹੀਂ, ਰੱਬ ਦਾ ਚੇਤਾ ਨਹੀਂ, ਗੁਰੂ ਗ੍ਰੰਥ ਸਾਹਿਬ ਚੋਂ ਦੱਸਾਂ ਉਹ ਕੀ ਆ? ਭਗਤ ਕਬੀਰ ਸਾਹਿਬ ਕਹਿੰਦੇ ਸ਼ਮਸ਼ਾਨ ਘਾਟ, ਜਿੱਥੇ ਮੁਰਦੇ ਜਲਾਏ ਜਾਂਦੇ ਆ, ਜਿੱਥੇ ਮੁਰਦੇ ਸਾੜੇ ਜਾਂਦੇ ਆ, ਭਗਤ ਕਬੀਰ ਸਾਹਿਬ ਕਹਿੰਦੇ ਆਏ। ਤੇ ਸਿੱਖ ਦਾ ਘਰ ਤੇ ਸ਼ਮਸ਼ਾਨ ਘਾਟ ਨਹੀਂ ਹੋ ਸਕਦਾ। ਸਿੱਖ ਦਾ ਘਰ ਹੋ ਸਕਦਾ ਸ਼ਮਸ਼ਾਨ ਘਾਟ? ਸਿੱਖ ਦਾ ਘਰ ਫਿਰ ਉਹਨਾਂ ਲੋਮ ਹੋ ਸਕਦਾ? ਉੱਥੇ ਤੇ ਸਾੜੇ ਜਾਂਦੇ ਮੁਰਦੇ, ਕਿਉਂ ਕਿਹਾ ਕਬੀਰ ਸਾਹਿਬ ਨੇ ਭਲਾ ਇਹ ਸਲੋਕ ਤੁਹਾਡੇ ਨਾਲ ਪਹਿਲਾਂ ਸਾਂਝਾ ਕਰ ਦੇਣਾ ਕਹਿੰਦੇ ਕਬੀਰ ਜਾਂ ਘਰ ਸਾਧ ਨਾ ਸੇਵੀ ਹੈ ਜਾਂ ਘਰ ਜਿਹੜੇ ਘਰ ਚ ਸਤਿਗੁਰ ਦੀ ਸੇਵਾ ਭਗਤੀ ਨਹੀਂ ਗੀ ਕਬੀਰ ਜਾਂ ਘਰ ਸਾਧ ਨਾ ਸੇਵੀ ਹੈ ਹਰ ਕੀ ਸੇਵਾ ਨਾ ਏ ਤੇ ਘਰ ਮਰਹਟ ਸਾਰਖੇ ਤੇ ਵੱਸਦੇ ਕੌਣ ਉੱਥੇ ਚਪੇੜ ਹੀ ਆ ਨਾ ਹੁਣ ਬਾਣੀ ਮਾਰਦੀ ਨੇ ਚਪੇੜਾ ਐਦਾਂ ਹਲੂਣਾ ਮਿਲਦਾ ਜੇ ਕਹਿੰਦੇ ਤੇ ਘਰ ਮਰਹਟ ਸਾਰਖੇ ਉਹ ਸ਼ਮਸ਼ਾਨ ਕਾਢਿਆ ਤੇ ਵੱਸਦਾ ਪਤਾ ਕੌਣ ਉਹ ਘਰ ਚ ਸ਼ਮਸ਼ਾਨ ਘਾਟ ਚ ਭੂਤ ਵਸੇ ਤਿੰਨ ਮੈਂ ਭੂਤ ਨੇ ਵੱਸਦੇ ਇਹਦਾ ਮਤਲਬ ਸਿੱਖ ਦੇ ਘਰ ਫਿਰ ਬਾਣੀ ਹੋਵੇ ਸਿੱਖ ਦੇ ਘਰ ਗੁਰੂ ਦਾ ਸ਼ਬਦ ਹੋਵੇ ਫਿਰ ਸਿੱਖ ਦੇ ਘਰ ਨਿਤਨੇਮ ਹੋਵੇ ਸਿੱਖ ਦੇ ਘਰੋਂ ਵਾਹਿਗੁਰੂ ਦੀ ਆਵਾਜ਼ ਆਵੇ ਨਾ ਫਿਰ ਤੇ ਜੇ ਨਾ ਆਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਿੱਖੀ ਕੀ ਆ ਸਿੱਖੀ ਇਹਨਾਂ ਚੀਜ਼ਾਂ ਦਾ ਨਾਂ ਪ੍ਰੈਕਟੀਕਲ ਅਮਲੀ ਜੀਵਨ ਬਾਣੀ ਨਾਲ ਜੁੜ ਜਾਣਾ ਸ਼ਬਦ ਨਾਲ ਜੁੜ ਜਾਣਾ ਨਾਮ ਵਿੱਚ ਲੀਨ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਖਸਮ ਦੀ ਬਾਣੀ ਨੂੰ ਜ਼ਿੰਦਗੀ ਦਾ ਆਸਰਾ ਬਣਾ ਲੈਣਾ ਸਿੱਖੀ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਪਰਮੇਸ਼ਰ ਦੇ ਨਾਮ ਨੂੰ ਬਾਣੀ ਨੂੰ ਆਸਰਾ ਬਣਾਇਆ ਉਹਨਾਂ ਨੇ ਉੱਚੀ ਉੱਚੀ ਗਾਇਆ ਮੈਂ ਸਤਿਗੁਰ ਸੇਤੀ ਪਿਰਹੜੀ ਸੇਤੀ ਦਾ ਅਰਥ ਹੁੰਦਾ ਨਾਲ ਪਿਰਹੜੀ ਦਾ ਅਰਥ ਹੁੰਦਾ ਪ੍ਰੀਤ ਪ੍ਰੇਮ ਪਿਆਰ ਮੈਂ ਸਤਿਗੁਰ ਸੇਤੀ ਪਿਰਹੜੀ ਮੇਰੀ ਗੁਰੂ ਦੇ ਨਾਲ ਬਣ ਗਈ ਆ ਪ੍ਰੀਤ ਤੇ ਜਿੱਦਣ ਦੀ ਪ੍ਰੀਤ ਬਣ ਗਈ ਨਾ ਉਹਦੇ ਨਾਲ ਕਿਉਂ ਗੁਰਬਿਨ ਜੀਵਾਂ ਮਾਓ ਮੇਰੀ ਇਹ ਮਾਂ ਮੈਂ ਹੁਣ ਗੁਰੂ ਤੋਂ ਬਿਨਾਂ ਜੀਂਦਾ ਨਹੀਂ ਰਹਿ ਸਕਦਾ ਆ ਬਣ ਗਿਆ ਜੀਵਨ ਰੱਬ ਦੇ ਪਿਆਰਿਆਂ ਦਾ ਕਹਿੰਦਾ ਮੈਂ ਗੁਰੂ ਤੋਂ ਬਿਨਾਂ ਹੁਣ ਜੀਂਦਾ ਨਹੀਂ ਰਹਿ ਸਕਦਾ ਕਿਉਂਕਿ ਮੇਰੀ ਉਹਦੇ ਨਾਲ ਪ੍ਰੀਤ ਹੈ ਮੈਂ ਸਤਿਗੁਰ ਸੇਤੀ ਪਿਰਹੜੀ ਕਿਉਂ ਗੁਰਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਮੈਂ ਗੁਰਬਾਣੀ ਆਧਾਰ ਹੈ ਆਧਾਰ ਦਾ ਅਰਥ ਹੁੰਦਾ ਆਸਰਾ ਰੋਜ਼ ਪੜ੍ਹਦੇ ਜੇ ਆਨੰਦ ਸਾਹਿਬ ਸਾਚਾ ਨਾਮ ਮੇਰਾ ਆਧਾਰੋ ਜਿਸ ਦਿਨ ਦਾ ਪ੍ਰਭੂ ਦਾ ਸੱਚਾ ਨਾਮ ਮੇਰੀ ਜ਼ਿੰਦਗੀ ਦਾ ਆਧਾਰ ਆਸਰਾ ਬਣ ਗਿਆ ਦੁੱਖ ਵੀ ਮੁੱਕ ਗਏ ਤੇ ਭੁੱਖਾਂ ਵੀ ਮੁੱਕ ਗਈਆਂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਿੰਨੀ ਵਾਰੀ ਪੜ੍ਹ ਲਿਆ ਇਹ ਸ਼ਬਦ ਕਰ ਸ਼ਾਂਤ ਇਹਨੇ ਮੈਨੂੰ ਸ਼ਾਂਤ ਕਰਤਾ ਹੁਣ ਸੁੱਖ ਮਨ ਆਏ ਵਸਿਆ ਹੁਣ ਮੈਂ ਬਾਹਰੋਂ ਸੁੱਖ ਦੀਆਂ ਗੱਲਾਂ ਹੀ ਨਹੀਂ ਕਰਦਾ ਸੁੱਖ ਮੇਰੇ ਮਨ ਚ ਵਸ ਗਿਆ ਆਣ ਕੇ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਤੇ ਕੱਲਾ ਸੁੱਖ ਮਨ ਚ ਨਹੀਂ ਵਸਿਆ ਮੈਂ ਜੋ ਮੰਗਾਂ ਮੈਨੂੰ ਦਈ ਜਾਂਦਾ ਕਿਉਂਕਿ ਜਿਹਨੇ ਇੱਛਾ ਸਭ ਪੁਜਾਈਆਂ ਆਪਾਂ ਇੱਕੋ ਹੀ ਕੰਮ ਕੀਤਾ ਤੇ ਉਹ ਕੀ ਕੁਝ ਦਈ ਜਾਂਦਾ ਆਪਾਂ ਇੱਕੋ ਹੀ ਕੰਮ ਕੀਤਾ ਵਾ ਕਿਹੜਾ ਸਾਚਾ ਨਾਮ ਮੇਰਾ ਆਧਾਰ ਬਸ ਪਰਮੇਸ਼ਰ ਦਾ ਸੱਚਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਕਹਿੰਦੇ ਉਹਨੇ ਮੇਰੀਆਂ ਭੁੱਖਾਂ ਵੀ ਗਵਾਤੀਆਂ ਉਹਨੇ ਮੈਨੂੰ ਸ਼ਾਂਤੀ ਵੀ ਦੇ ਦਿੱਤੀ ਮੇਰੇ ਮਨ ਚ ਸੁੱਖ ਵੀ ਆ ਗਿਆ ਤੇ ਜੋ ਮੈਂ ਮੰਗਦਾ ਦਈ ਵੀ ਜਾਂਦਾ ਤੇ ਸਾਰੀਆਂ ਇੱਛਾ ਪੂਰੀਆਂ ਕਰੀ ਜਾਂਦਾ ਮੈਂ ਸਿਰਫ ਇੱਕੋ ਹੀ ਕੰਮ ਕੀਤਾ ਵੀ ਸਾਚਾ ਨਾਮ ਮੇਰਾ ਆਧਾਰ ਮੈਂ ਸਤਿਗੁਰ ਸੇਤੀ ਪਿਰਹੜੀ ਕਿਉਂ ਗੁਰਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹੁਣ ਮੈਂ ਗੁਰਬਾਣੀ ਨਾਲ ਹੀ ਲੱਗਾ ਸ਼ਬਦ ਨਾਲ ਹੀ ਲੱਗਾ ਨਾਮ ਸਿਮਰਨ ਨਾਲ ਜੁੜ ਗਿਆ ਹੁਣ ਉਹਦੇ ਤੋਂ ਬਿਨਾਂ ਮੈਂ ਜੀਂਦਾ ਨਹੀਂ ਰਹਿ ਸਕਦਾ ਕਿਉਂ ਜੀਵਨ ਬਣ ਗਿਆ ਆਖਾਂ ਜੀਵਾਂ ਤੇ ਜੇ ਵਿਸਰਜੇ ਮਰ ਜਾਂਦਾ ਹੋਇਆ ਕਦੀ ਇਹਦਾ ਮਾਰਿਓ ਦਿਲਾਂ ਚ ਝਾਤ ਆਖਾਂ ਜੀਵਾਂ ਤੈਨੂੰ ਮੈਂ ਆਖਦਾ ਵਾ ਤੈਨੂੰ ਮੈਂ ਜਪਦਾ ਤੇ ਜੀਣਾ ਵਿਸਰੈ ਮਰ ਜਾ ਜਿਸ ਦਿਨ ਤੇਰੇ ਨਾਲ ਵਿਸਰ ਜਾਣਾ ਮਰ ਜਾਣਾ ਪਰ ਇੱਕ ਗੱਲ ਜ਼ਰੂਰ ਆ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਆਖਣ ਔਖਾ ਸਾਚਾ ਨਾਮ ਸਾਚਾ ਨਾਮ ਸਾਚਾ ਝੂਠੀਆਂ ਗੱਲਾਂ ਕਰਨੀਆਂ ਘੰਟਿਆਂ ਬੱਧੀ ਕਿਸੇ ਦੀ ਨਿੰਦਿਆ ਕਰੀ ਜਾ ਘੰਟਿਆਂ ਬੱਧੀ ਜਿੰਨੀਆਂ ਮਰਜ਼ੀ ਗੱਪਾਂ ਮਾਰੀ ਜਾ ਸੰਸਾਰਕ ਦੁਨੀਆਦਾਰੀ ਦੀਆਂ ਗੱਲਾਂ ਘੰਟਿਆਂ ਬੱਧੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰੀ ਜਾ ਤੇ ਜੇ ਕਿਸੇ ਨੂੰ ਕਹਿ ਆ 15 ਮਿੰਟ ਚੌਂਕੜਾ ਮਾਰ ਕੇ ਨਾਮ ਜਪੀਏ ਤਿੰਨ ਘੰਟਿਆਂ ਦੀ ਫਿਲਮ ਟਿਕਟ ਕੀ ਲਾ ਕੇ ਵੇਖਦਾ, ਡਰਾਮਾ ਆਉਂਦਾ ਹੋਵੇ ਕੋਈ ਤੇ ਕੀ ਕਹਿੰਦੇ ਨਿਆਣਿਆਂ ਨੂੰ, ਚੁੱਪ ਕਰਕੇ ਬਹਿ ਜਾ, ਕਹਿੰਦੇ ਜੇ ਨਾ ਚੁੱਪ ਕਰਕੇ ਬਹਿ ਜਾ, ਕਿੱਦਾਂ ਚੁੱਪ ਕਰਾਉਂਦੇ ਜੇ ਨਿਆਣਿਆਂ ਨੂੰ, ਕੋਈ ਡਰਾਮਾ ਆਉਂਦਾ ਹੋਵੇ ਕੋਈ ਫਿਲਮ ਆਉਂਦੀ ਹੈ ਟਿਕਟ ਕੀ ਲਾ ਕੇ, ਤੇ ਜੇ ਕਿਹਾ ਵੀ ਆਹ 20-25 ਮਿੰਟ ਅੱਧਾ ਘੰਟਾ ਆਹ ਚੌਂਕੜਾ ਮਾਰ ਕੇ ਸਿਮਰਨ ਕਰੀਏ, ਕਦੀ ਲੱਤ ਉਧਰਲੇ ਪਾਸੇ ਕਦੀ ਗੋਡਾ ਉਧਰਲੇ ਪਾਸੇ, ਹੈਗੀ ਨਾ ਗੱਲ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਨਹੀਂ ਟਿਕਦਾ ਮਨ। ਇਹ ਮੈਂ ਥੋੜੀ ਕਹਿ ਰਿਹਾ ਇਹ ਗੱਲ, ਗੁਰੂ ਨਾਨਕ ਦੇਵ ਸਾਹਿਬ ਨੇ ਵੀ ਇਹ ਗੱਲ ਮੰਨ ਲਈ ਆ, ਆਖਣ ਔਖਾ ਸਾਚਾ ਨਾਉਂ, ਸਾਚਾ ਨਾਉਂ ਜਿਹੜਾ ਔਖਾ ਵਾ, ਸੱਚਾ ਨਾਮ ਜਪਣਾ ਆਖਣਾ ਔਖਾ ਵਾ, ਨਹੀਂ ਬੈਠਾ ਜਾਂਦਾ, ਪਤਾ ਕਿਉਂ, ਹੋਰ ਝੂਠੀਆਂ ਗੱਲਾਂ ਦੁਨਿਆਵੀ ਗੱਲਾਂ ਕਿਉਂ ਆਖੀਆਂ ਜਾਂਦੀਆਂ ਤੇ ਕਹੀਆਂ ਜਾਂਦੀਆਂ, ਕਿਉਂ ਨਹੀਂ ਥੱਕਦਾ ਬੰਦਾ ਸਿਮਰਨ ਭਗਤੀ ਚ, ਕਿਉਂ ਥੱਕਦਾ ਦੱਸਾਂ, ਸੁਣਿਓ ਬੇਨਤੀ, ਜਿਹੜਾ ਕੂੜਾ ਕਰਕਟ ਹੁੰਦਾ ਨਾ, ਕੂੜਾ ਕਰਕਟ ਮਿੱਟੀ ਘਟਾ ਗਾਰਬੇਜ ਹੈ ਜਿਹੜਾ, ਇਹ ਕਿਤੇ ਲੈਣ ਨਹੀਂ ਜਾਈਦਾ, ਆਪਣੇ ਆਪ ਹੀ ਸਾਡੇ ਘਰ ਆਉਂਦਾ, ਆਪਣੇ ਆਪ ਆਊਗਾ, ਲੈਣ ਨਹੀਂ ਜਾਣਾ ਪੈਣਾ, ਆਪਣੇ ਘਰਾਂ ਦੇ ਦਰਵਾਜ਼ੇ ਆ ਖਿੜਕੀਆਂ ਆ, ਦਰਵਾਜ਼ੇ ਵੀ ਬੰਦ ਖਿੜਕੀਆਂ ਵੀ ਬੰਦ, ਅਗਲੇ ਪਾਸੇ ਪਰਦੇ ਵੀ ਲੱਗੇ ਆ, ਤਾਂ ਵੀ ਮਿੱਟੀ ਘੱਟਾ ਅੰਦਰ ਆ ਜਾਂਦਾ, ਹਫਤਾ 10 ਦਿਨ 15 ਦਿਨ ਕਿਤੇ ਘਰ ਦੀ ਸਫਾਈ ਨਾ ਕਰੋ, ਵੈਕਮ ਨਾ ਕਰੋ, ਝਾੜੂ ਨਾ ਲਾਓ, ਕੀ ਹਾਲਤ ਹੋ ਜਾਂਦੀ ਘਰ ਦੀ, ਮਿੱਟੀ ਘੱਟਾ ਗਾਰਬੇਜ ਧੂੜ, ਇਹ ਮਿੱਟੀ ਘੱਟਾ ਆਇਆ ਆਪਣੇ ਆਪ ਹੀ ਆ ਸਾਡੇ ਘਰ, ਪਰ ਇਹਨੇ ਘਰੋਂ ਜਾਣਾ ਆਪਣੇ ਆਪ ਨਹੀਂ ਗਏ, ਕੱਢਣਾ ਪੈਣਾ, ਜਿਹੜਾ ਮਿੱਟੀ ਘੱਟਾ ਨਾ, ਜਿਹੜੀ ਧੂੜ ਦੇ ਕਾਣੇ ਆ, ਇਹ ਆਊਗਾ ਆਪਣੇ ਆਪ ਹੀ ਸਾਡੇ ਘਰ, ਇਹ ਮਿੱਟੀ ਘੱਟਾ ਧੂੜ ਆਊ ਆਪਣੇ ਆਪ ਹੀ ਸਾਡੇ ਘਰ, ਇਹਨੇ ਨਿਕਲਣਾ ਆਪਣੇ ਆਪ ਨਹੀਂ ਗਾ, ਕੱਢਣ ਵਾਸਤੇ ਉੱਦਮ ਕਰਨਾ ਪੈਣਾ, ਝੂਠੀਆਂ ਗੱਲਾਂ ਤੇ ਝੂਠੀਆਂ ਬਾਤਾਂ ਆਪਣੇ ਆਪ ਹੀ ਆਈ ਜਾਣੀਆਂ ਹੈ ਸਾਰਾ ਕੁਛ, ਕੋਈ ਗਾਉਣ ਵਾਲਾ ਆਇਆ ਹੋਵੇ ਕੋਈ ਗੰਦੇ ਗਾਣੇ ਉਹਨੇ ਸੁਣਾਉਣੇ ਆ, ਗੰਦੇ ਗਾਣੇ ਸੁਣਾਓ ਨਾਲੇ ਆਪ ਨੱਚੂ, ਤੁਹਾਨੂੰ ਵੀ ਨਚਾਊ ਨਾਲ, ਡਾਲਰ ਖਰਚ ਕੇ ਜਾਣਾ ਉੱਥੇ ਟਿਕਟ ਲੈ ਕੇ, ਜਾਣੇ ਨਾ ਕਦਮ ਮੇਲਾ ਲੱਗਾ, ਕਈ ਕਈ ਵਾਰੀ ਉਹ ਕਹਿੰਦੇ ਵਿਕ ਗਈਆਂ ਟਿਕਟਾਂ ਸਾਰੀਆਂ, ਸੀਟ ਨਹੀਂ ਹੈਗੀ, ਹੁਣ ਸਤਸੰਗਤ ਗੁਰਦੁਆਰਾ ਰੱਬ ਦੀਆਂ ਬਾਤਾਂ ਹਰ ਕੀਆਂ ਕਥਾ ਕਹਾਣੀਆਂ, ਕਥਾ ਕੀਰਤਨ ਸੁਖਦਾਈ, ਕਿਉਂ ਵਾਜਾਂ ਮਾਰਦੇ ਭਲਾ, ਕਿਉਂਕਿ ਉੱਥੇ ਕੂੜਾ ਕਰਕਟ ਇਕੱਠਾ ਕਰਕੇ ਘਰ ਨੂੰ ਲਿਆਉਣਾ ਵਾ, ਇੱਥੇ ਉਹ ਜਗ੍ਹਾ ਜਿੱਥੇ ਅੰਦਰ ਦਾ ਕੂੜਾ ਕਰਕਟ ਹੂੰਜ ਕੇ ਬਾਹਰ ਸੁੱਟਣਾ, ਇਹ ਉਹ ਜਗ੍ਹਾ, ਇੱਥੇ ਬਾਹਰ ਸੁੱਟਿਆ ਜਾਣਾ ਕੂੜਾ ਕਰਕਟ, ਇੱਥੇ ਨਿਕਲਣਾ ਵਾ ਤੇਰੇ ਅੰਦਰੋਂ ਗਾਰਬੇਜ, ਇੱਥੇ ਵੈਕਮ ਹੋਣਾ, ਇੱਥੇ ਪੋਚੇ ਲੱਗਣੇ ਤੇਰੇ ਅੰਦਰ, ਝਾੜੂ ਫੇਰਨਾ ਇੱਥੇ, ਗੁਰੂ ਨੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਆ ਉਹ ਜਗ੍ਹਾ ਆ ਜਿੱਥੇ ਆਣ ਕੇ ਕੀ ਕੀਤਾ ਜਾਣਾ ਜੀ, ਉਹ ਧੋਪੈ ਨਾਮੈ ਕਹਿ ਰੰਗ, ਇੱਥੇ ਰੰਗਦਾਰ ਤੇ ਪ੍ਰੇਮ, ਇੱਥੇ ਰੰਗਦਾਰ ਤੇ ਪਿਆਰ, ਉਹ ਧੋਪੈ ਨਾਮੈ ਕਹਿ ਰੰਗ, ਪਰਮੇਸ਼ਰ ਦੇ ਨਾਮ ਨਾਲ ਪਿਆਰ ਕਰ, ਸਾਰੀ ਦੀ ਸਾਰੀ ਮੈਲ ਧੁੱਪ ਜਾਏਗੀ। ਕੀ ਕਹਿੰਦੇ ਗੁਰੂ ਰਾਮਦਾਸ, ਕਹਿੰਦੇ ਵੱਡੇ ਭਾਗ ਸਤਸੰਗਤ ਪਾਈ, ਹਰ ਹਰ ਨਾਮ ਰਿਹਾ ਭਰਪੂਰ, 68 ਤੀਰਥ ਮੱਜਨ ਕੀਆ, ਸਤ ਸੰਗਤ ਪੱਗ ਨਹਾਏ ਧੂਰ। ਪਾਤਸ਼ਾਹ ਕਹਿੰਦੇ ਜਦੋਂ ਦਾ ਮੈਂ ਸਾਧ ਸੰਗਤ ਸਤ ਸੰਗਤ ਚ ਆ ਗਿਆ ਨਾ, ਗੁਰੂ ਦੀ ਸੰਗਤ ਚ, ਸਾਹਿਬ ਜੀ ਕਹਿੰਦੇ ਐਸਾ ਇਸ਼ਨਾਨ ਕਰ ਲਿਆ ਮੈਂ ਇੱਥੇ ਆਣ ਕੇ, ਸਮਝ ਲਓ ਮੈਂ 68 ਤੀਰਥਾਂ ਤੇ ਨਹਾ ਲਿਆ। ਕਹੋ ਕਬੀਰੇ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। 68 ਤੀਰਥ ਜਾਂ ਸਾਧ ਪੱਗ ਤਰੇ, ਜਿੱਥੇ ਗੁਰੂ ਚੌਂਕੜਾ ਮਾਰ ਕੇ ਬਹਿ ਗਿਆ ਉੱਥੇ ਹੀ 68 ਤੀਰਥ ਆ। ਸਿੱਖ ਨੂੰ ਕਿਸੇ ਹੋਰ 68 ਤੀਰਥਾਂ ਤੇ ਜਾਣ ਦੀ ਨਹੀਂ ਲੋੜ, ਸਿੱਖ ਕਹਿੰਦਾ ਜਿੱਥੇ ਮੇਰਾ ਗੁਰੂ ਬੈਠਾ ਉੱਥੇ 68 ਤੀਰਥ ਆ। ਸਤਿਗੁਰ ਦੀ ਸ਼ਰਨ ਵਿੱਚ ਆ ਗਿਆ, ਗੁਰੂ ਦੇ ਆਸ਼ੇ ਤੇ ਮਨ ਦਾ ਇਸ਼ਨਾਨ ਕਰਾ ਲਿਆ, ਸਮਝ ਲਾ ਤੂੰ 68 ਤੀਰਥਾਂ ਤੇ ਨਹਾ ਲਿਆ। ਦੁਰਮਤ ਬੇਕਾਰ ਮਲੀਨ ਮਤ ਹੋਛੀ, ਹਿਰਦਾ ਕਸੁੱਧ ਲਾਗਾ ਮੋਹ ਕੂਰ, ਬਿਨ ਕਰਮਾਂ ਕਿਉਂ ਸੰਗਤ ਪਾਈ ਹੈ? ਹਉਮੈ ਵਿਆਪ ਰਹਿਆ ਮਨ ਝੂਰ, ਕੀ ਕੁਝ ਹੈ ਸਾਡੇ ਅੰਦਰ ਜੀ? ਦੁਰਮਤ, ਭੈੜੀ ਮਤ ਸਾਡੇ ਕੋਲ, ਵਿਕਾਰ ਮਲੀਨ ਮਤ ਉੱਚੀ, ਵਿਸ਼ੇ ਵਿਕਾਰ ਸਾਡੇ ਕੋਲ, ਪਾਪਾਂ ਦੀ ਮੈਲ ਸਾਡੇ ਕੋਲ। ਮਹਾਰਾਜ ਕਹਿੰਦੇ ਹੋਛੀਆਂ ਗੱਲਾਂ ਤੇ ਹੋਛੀ ਥੋਥੀ ਮਤ ਸਾਡੇ ਕੋਲ। ਦਾਤਾ ਜੀ ਕਹਿੰਦੇ ਹਿਰਦਾ ਕਸੁੱਧ, ਅੰਦਰਲਾ ਹਿਰਦਾ ਸ਼ੁੱਧ ਤੋਂ ਕਸੁੱਧ, ਭੈੜਾ ਮੈਲਾ ਹੋ ਗਿਆ, ਮੋਹ ਦਾ ਕੂੜਾ ਕਰਕਟ ਅੰਦਰ ਇਕੱਠਾ ਕੀਤਾ ਵਾ। ਕਰਮਾਂ ਤੋਂ ਬਿਨਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਸੰਗਤ ਨਹੀਂ ਹੋ ਸਕਦੀ, ਤੇ ਸੰਗਤ ਤੋਂ ਬਿਨਾਂ ਹਿਰਦਾ ਧੋਤਾ ਨਹੀਂ ਜਾ ਸਕਦਾ। ਇਸ ਲਈ ਸਾਡਾ ਮਨ ਝੂਰਦਾ ਆ, ਚਿੰਤਾ ਫਿਕਰਾਂ ਚ ਠੋਕਰਾਂ ਖਾਂਦਾ। ਮਾਲਕਾ, ਵਿਸ਼ਿਆਂ ਵਿਕਾਰਾਂ ਤੇ ਪਾਪਾਂ ਦਾ ਕੂੜਾ ਕਰਕਟ ਬੜਾ ਅੰਦਰ ਇਕੱਠਾ ਕਰਕੇ ਬੈਠੇ ਹਾਂ, ਕਦੋਂ ਬਾਂਹ ਫੜੇਗਾ ਤੇ ਕਦੋਂ ਨਾਮ ਸਿਮਰਨ ਦਾ ਸਾਬਣ ਲਾ ਕੇ ਸੋਹਣਾ ਬਣਾਏਗਾ ਸਾਨੂੰ? ਕਦੋਂ ਬਖਸ਼ਿਸ਼ ਕਰਕੇ ਸਾਨੂੰ ਆਪਣਾ ਬਣਾਏਗਾ? ਤੇ ਜੇ ਮੈਲੇ ਆ ਨਾ, ਧਿਆਨ ਦਿਓ, ਜੇ ਮੰਨ ਲਿਆ ਵਾ ਵੀ ਮੈਂ ਮੈਲਾ ਵਾਂ, ਮੇਰਾ ਮਨ ਮੈਲਾ ਵਾ, ਪਹਿਲਾਂ ਮੰਨਣਾ ਪੈਣਾ ਵਾ ਵੀ ਮੇਰਾ ਮਨ ਮੈਲਾ। ਜਿਹੜੇ ਕੱਪੜੇ ਨੂੰ ਆਪਾਂ ਮੰਨ ਲਿਆ ਵਾ ਵੀ ਇਹ ਮੈਲਾ, ਉਹਨੂੰ ਹੀ ਮਸ਼ੀਨ ਚ ਪਾਉਂਦੇ ਨੇ ਧੋਣ ਵਾਸਤੇ। ਜਿਹੜੇ ਕੱਪੜੇ ਨੂੰ ਆਪਾਂ ਮੰਨ ਲਿਆ ਵੀ ਇਹ ਮੈਲਾ, ਉਹਨੂੰ ਹੀ ਆਪਾਂ ਸਾਬਣ ਲਾਉਂਦੇ, ਸਰਫ ਲਾਉਂਦੇ। ਤੇ ਜੇ ਵੇਖਿਆ ਇੱਕ ਵਾਰੀ ਦੋ ਵਾਰੀ ਵੀ ਇਹ ਦੋ ਕੁ ਦਿਨ ਹੋਰ, ਇੱਕ ਅੱਧਾ ਦਿਨ ਹੋਰ ਕੱਢ ਸਕਦਾ, ਇਹੋ ਸੂਟ ਪਾ ਲੈਂਦੇ ਆ, ਕਹਿੰਦੇ ਜੇ ਨਾ, ਆਮ ਗੱਲ ਹੈ ਤੇ ਹਰ ਇੱਕ ਦੀ ਸਮਝ ਚ ਆਉਣ ਵਾਲੀ ਗੱਲ ਆ। ਤੇ ਜੇ ਆਪਾਂ ਮੰਨ ਲਿਆ ਵਾ ਵੀ ਮੇਰਾ ਮਨ ਮੈਲਾ ਆ, ਪਹਿਲਾਂ ਤੈਨੂੰ ਮੰਨਣਾ ਪੈਣਾ ਵਾ ਵੀ ਮੈਂ ਮੈਲਾ ਵਾ, ਗੰਦੇ ਜੀਵਨ ਵਾਲਾ ਮੈਂ, ਇਹ ਜੀਵਨ ਗੁਰੂ ਨੂੰ ਨਹੀਂ ਪ੍ਰਵਾਨ। ਸਤਿਗੁਰ ਕਹਿੰਦੇ ਫਿਰ ਪਤਾ ਕੀ ਕਰ, ਹੋ ਦਿਆਲ ਕਿਰਪਾ ਕਰ ਹਰ ਜੀ, ਮੰਗੋ ਸਤ ਸੰਗਤ ਪੱਗ ਧੂਰ। ਗੁਰੂ ਦੇ ਕੋਲ ਆ ਜਾ ਤੇ ਹੱਥ ਜੋੜ ਕੇ ਉਹਦੇ ਅੱਗੇ ਬੇਨਤੀ ਕਰਿਆ ਕਰ, ਸਤਿਗੁਰੂ ਦਇਆ ਕਰ, ਸਤਿਗੁਰਾ ਮੇਰੇ ਤੇ ਬਖਸ਼ਿਸ਼ ਕਰ, ਮੈਂ ਮੈਲਾ ਹੀ ਹੋ, ਮੈਂ ਪਾਪਾਂ ਦਾ ਭਰਿਆ ਹੀ, ਮੈਂ ਔਗਣਾ ਤੇ ਗੁਨਾਹਾਂ ਦੀ ਮੈਲ ਦੀਆਂ ਪੰਡਾਂ ਚੁੱਕੀ ਫਿਰਦਾ ਹੀ ਮੈਂ, ਤੇਰੇ ਕੋਲ ਆ ਗਿਆ ਭਾਵੇਂ ਮੰਦਾ ਵਾਂ ਤੇ ਭਾਵੇਂ ਚੰਗਾ ਵਾਂ, ਪਰ ਤੇਰਾ ਹੀ। ਦੱਸ ਧੋਏਗਾ ਮਨ ਕਿ ਨਹੀਂ? ਸਤ ਸੰਗਤ, ਆ ਜਿਹੜੀ ਗੁਰੂ ਦੀ ਸੰਗਤ ਹੈ ਨਾ, ਇਹਦੇ ਚਰਨਾਂ ਦੀ ਮੈਂ ਧੂੜੀ ਮੰਗਦਾ ਹੀ ਤੇ ਮੈਨੂੰ ਸੋਹਣਾ ਬਣਾ ਦੇ, ਮੇਰਾ ਜੀਵਨ ਸੋਹਣਾ ਬਣਾ ਦੇ। ਭਾਵੇਂ ਮੈਂ ਗੁਨਾਹਗਾਰ ਆ, ਭਾਵੇਂ ਮੈਂ ਪਾਪੀ ਔਗਣ ਆ ਰਹਾ, ਹਾਂ ਮੈਂ ਮੈਲਾ, ਪਰ ਤੇਰੀ ਸ਼ਰਨ ਤੋਂ ਬਿਨਾਂ ਹੋਰ ਟਿਕਾਣਾ ਵੀ ਕੋਈ ਨਹੀਂ ਆ ਮੇਰਾ। ਜਦੋਂ ਆਉਣਾ ਨਾ ਸੰਗਤ ਚ, ਇਹ ਕਿਹਾ ਕਰ ਗੁਰੂ ਨੂੰ, ਪਤਾ ਕੀ, ਹਮ ਮੈਲੇ, ਹਮ ਕੀ ਹੈ ਜੀ, ਅਸੀਂ ਮੈਲੇ, ਤੇ ਸਤਿਗੁਰ ਕੀ ਆ, ਤੁਮ ਉਜਲ ਕਰਤੇ, ਮੈਂ ਮੈਲਾ ਤੇ ਤੂੰ ਮੈਲੇ ਨੂੰ ਧੋਣ ਵਾਲਾ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ, ਮੇਰੇ ਚ ਕੋਈ ਗੁਣ ਨਹੀਂ, ਕੱਖ ਨਹੀਂ ਹੈਗਾ ਮੇਰੇ ਕੋਲ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ, ਆਖਿਆ ਗੁਰਦੁਆਰੇ ਆ ਕੇ ਕਦੀ ਆਪਣੇ ਆਪ ਨੂੰ, ਮੈਂ ਮੂਰਖ ਤੇਰੇ ਕੋਲ ਆ ਗਿਆ, ਆਪਾਂ ਤਾਂ ਕਹਿੰਦੇ ਮੈਂ ਸਿਆਣਾ। ਗੁਰਦੁਆਰੇ ਆ ਕੇ ਵੀ ਭਾਵਨਾ ਇਹੋ ਹੀ ਆ ਵੀ ਮੈਂ ਸੋਚਦਾ ਵੀ ਮੈਨੂੰ ਕੋਈ ਆਖੇ ਵੀ ਤੂੰ ਬੜਾ ਚੰਗਾ ਵਾ, ਬੜਾ ਵਧੀਆ ਬੰਦਾ ਤੂੰ। ਸਤਿਗੁਰ ਕੀ ਕਹਿੰਦੇ? ਕਹਿੰਦੇ ਗੁਰੂ ਨੂੰ ਆਣ ਕੇ ਆ ਗਾ ਮੈਂ ਮੂਰਖ, ਤੇ ਸਤਿਗੁਰਾ ਤੂੰ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਮੈਂ ਇਹੋ ਜਿਹਾ ਤੇ ਤੂੰ ਇਹੋ ਜਿਹਾ, ਕਿਹੋ ਜਿਹਾ, ਹਮ ਪਾਪੀ, ਕਿਧਰੇ ਕਹਿੰਦੇ ਮੈਂ ਮੂਰਖ, ਹੁਣ ਕਹਿੰਦੇ ਮੈਂ ਪਾਪੀ, ਹਮ ਪਾਪੀ, ਤੁਮ ਪਾਪ ਖੰਡਣ, ਨੀਕੋ ਠਾਕਰ ਦੇਸਾ। ਕਿੰਨੀਆਂ ਗੱਲਾਂ ਆ ਗਈਆਂ, ਤੁਮ ਕਰੋ ਭਲਾ, ਤੂੰ ਸਾਡਾ ਭਲਾ ਕਰਦਾ ਵਾ, ਅਸੀਂ ਤੈਨੂੰ ਚੇਤੇ ਨਹੀਂ ਰੱਖਦੇ, ਅਸੀਂ ਨੀ ਤੈਨੂੰ ਯਾਦ ਰੱਖਦੇ, ਤੂੰ ਅੱਜ ਤੱਕ ਕਿੰਨਾ ਭਲਾ ਕੀਤਾ ਸਾਡਾ, ਕਿੰਨੇ ਪਾਰ ਉਪਕਾਰ, ਕਿੰਨੀਆਂ ਬਖਸ਼ਿਸ਼ਾਂ ਤੂੰ ਸਾਡੇ ਤੇ ਕੀਤੀਆਂ। ਜੇ ਮੇਰੇ ਗੁਨਾਹ ਵੇਖਣ ਲੱਗੇ, ਮੇਰੇ ਪਾਪ ਵੇਖਣ ਲੱਗੇ, ਮੇਰੇ ਔਗਣ ਵੇਖਣ ਲੱਗੇ, ਜੇ ਸਤਿਗੁਰਾ ਮੇਰੀਆਂ ਕਰਤੂਤਾਂ ਵੇਖਣ ਲੱਗੇ, ਤੇ ਇੱਕ ਵੇਲੇ ਦੀ ਰੋਟੀ ਵੀ ਨਾ ਦਵੇ ਤੂੰ, ਇੱਕ ਵੇਲੇ ਦੀ ਰੋਟੀ ਵੀ ਨਾ ਦੇ ਮੈਨੂੰ, ਜੇ ਮੇਰੀਆਂ ਕਰਤੂਤਾਂ ਵੇਖਣ ਲੱਗ ਪਏ ਤੂੰ ਤੇ ਕਰਦਾ ਕੀ ਆ। तुम करो भला ते असी हम भलो ना जाने असी तेरा कीता भला जान दे भी नहीं गे पर किन्ना के तेरा शुकराना करा तुम सदा सदा दयाला तू फिर दया करी जाना तू कहना मैं हाथ पिछे नहीं खिंचना हाथ नहीं मैं पिछे खिंचना सानू कहे बंदे दा पता लग जाए ना भी ए बंदा जड़ा ना माड़ा वा आपा अपना हाथ पिछे खिंच लेने एक दलील दव कोई बंदा अपने मंगता आ जाए कोई भिखारी वो आखे भी मैं तो रोटी नहीं खाधी जी कल दी जा मैं रोटी खवा जा पांच डालर दे ते आपा कढ़िया पांच दा नोट ते उन्हूं देण लगे हां ध्यान नाल सुनियो बेनती जिहड़ी गल नुकते दी करनी चाहुंदा मैं पांच डालर आपा उन्हूं देण लगे भी लै सजना रोटी खा ले पिछे साडा कोई सज्जन मित्र बैठा वो कहिंदा ओए इहनूं पांच डालर देण लगा वो कहिंदा हां इहनूं ना दवीं पांच डालर इहने उत्थे जाके शराब पी लैणी आ अच्छा आपां की कीता पांच दा नोट जेब च पा लिया चल काम कर चल के अपना आपां उहनूं वेख्या नहीं ना अजे शराब पींदे नूं इहदा मतलब इह ना समझ लो क्योंकि आपां तर्क बहुत करदे कई वारी टीका टिप्पणी इह ना समझो शायद मैं कहिंदा वां कि जिहड़े बंदे ने जाके शराब पी लैणी भी उहनूं पांच डालर दे दो मेरा मतलब इह नहीं गा जे आपां नूं 100% पता वा भी इदां दा बंदा ठीक है मेरा मतलब इह ना समझो भी पांच डालर नूं दे देने चाहीदे आ पर आपां वेख्या नहीं उन्हूं पींदे किसे ने मगरों क्या इनू ना दई आपां अपना हाथ पिछे खिंच लिया अपना हाथ पिछा नहीं दिते रब तेरे वल रोज वेखदा मिंट मिंट सकेंट सकेंट खिन खिन पल पल रब तेरे वल रोज वेखदा पल पल खिन खिन तेरे वल बाबा नानक वेखदा वा तू गुनाह गा रहा तू पापी आ तू झूठ बोलदा वा तू गुनाह गा रहा औगने आ रहा तू उन्हें कदे अपना हाथ पिछे नहीं खिंचा उन्हें कदे नहीं आख्या मैं तेनू अज सारा दिन रोटी नहीं देनी क्योंकि तू अज नित नेम नहीं किया आख्या उन्हें तू अज सवेरे जपजी नहीं पढ़िया मैं तेनू सारा दिन रोटी नहीं देनी अज आख्या उन्हें कभी अज तू रह रास का पाठ नहीं किया तेनू मैं सारी रात सौण नहीं देना अज क्या कभी उन्हें किड्डा दयालु होएगा किड्डा वड्डा जिगरा होगा उहदे कोल किड्डे वड्डे दिल वाला होएगा मेरा गुरु नानक मेरा अकाल पुरख परमेश्वर कित्थे ला सकदे जे उहदा करजा तुम करो भला जिहड़ी बेनती कर रहे सुरत उत्थे रखे हो तुम करो भला ते आपां हम भलो ना जाने पर फिर तुम सदा सदा दयाला तू फिर दया करी जाना तुम सुखदाई तू सुख देना वा मैनू पुरख विधाते पता क्यों सुख देना सानू क्योंकि तुम राखो अपने बाला तू अपने बच्चियां दी तरह मेरी संभाल करता बच्चियां दी तरह गलती भी करे भुल भी करे फिर धरती तो चुक के गल ना ला लेना पर घट्टो घट बच्चा है उन्हूं आखे ते सही भी मैं गुनाह गा रहा जैसा बालक पाए सो पाई लख अपराध कमावे कर उपदेश झिड़के बहु भाती बौड़ पिता गल लावे पिछले औगण बख्श ले प्रभ आगे मार्ग पावे इसलिए महाराज सच्चे पातशाह कहिंदे मांगो सत संगत पग धूर मैं गुनाहगार तेरी शरण च आया तेरी सत संगत दी साध संगत दे चरणा दी धूड़ी मंगदा वा बख्शिश कर रहमत कर मैनू अपने चरणा नाल जोड़ के अपना बना तेरे नाल मेरी प्रीत बन गई आ भावे मैं चंगा मंदा पापी हां औगण आरा कहो नानक हम लून हरामी बख्श लियो प्रभ अंतर जामी क्योंकि तू अंदर दिया जानदा आपां उहनूं नाम ही दसीएगा भी मैं गुनाह गा रहा उहनूं तो फिर भी पता जिहड़ा बच्चा ना बच्चा छोटा बालक कोई गलती कर ले ना ते मां नूं पता भी हुंदा वा भी इहने आ गलत काम कीता वा वो सोचदी भला आपे दसदा ਆਪੇ ਦੱਸਦਾ ਭਲਾ, ਛੋਟਾ ਜਿਹਾ ਬੱਚਾ ਕਿਤੇ ਪਲੇਟ ਹੀ ਟੁੱਟ ਗਈ ਉਹਦੇ ਕੋਲ, ਕੱਚ ਦੀ ਪਲੇਟ ਹੋਵੇ ਤੇ ਉਹਦੇ ਹੱਥੋਂ ਪਈ ਡਿੱਗ ਟੁੱਟ ਗਈ, ਤੇ ਜੇ ਤੇ ਸ਼ਰਾਰਤੀ ਆ ਉਹਨੇ ਸੋਚਣਾ ਕਿ ਹੋਰ ਨਿਆਣੇ ਦਾ ਨਾਂ ਲਾਈਏ ਹੁਣ, ਤੇ ਮਾਂ ਨੂੰ ਪਤਾ, ਤੇ ਜੇ ਬੱਚਾ ਮਾਂ ਨੂੰ ਆਣ ਕੇ ਕਹਿੰਦਾ ਮਾਂ ਆ ਮੇਰੇ ਕੋਲੋਂ ਆ ਕੱਪ ਆ ਪਲੇਟ ਟੁੱਟ ਗਈ ਆ, ਤੇ ਮਾਂ ਪਤਾ ਅੱਗੋਂ ਕੀ ਆਖੂਗੀ, ਉਹਨੇ ਇਹ ਨੀ ਕਹਿਣਾ ਦਫਾ ਹੋ ਜਾ ਕੇ, ਨਹੀਂ ਜਦੋਂ ਆਣ ਕੇ ਭੱਜ ਕੇ ਆਇਆ ਮੇਰੇ ਕੋਲ ਪਲੇਟ ਟੁੱਟ ਗਈ ਆ, ਮਾਂ ਨੇ ਗੱਲ ਨਾ ਲਾ ਲੈਣ, ਅੱਛਾ ਤੇਰੇ ਤੇ ਨੀ ਵੱਜੀ ਕਿਤੇ, ਤੈਨੂੰ ਤੇ ਨੀ ਸੱਟ ਲੱਗੀ, ਤੇਰੇ ਤੇ ਨੀ ਵੱਜ ਗਿਆ ਕੋਈ ਕਿਣਕਾ, ਏਦਾਂ ਕਹਿੰਦੀ ਆ ਕਿਉਂ? ਗੁਰੂ ਨਾਨਕ ਨੂੰ ਕਿਤੇ ਮਾਂ ਸਮਝ ਕੇ ਉਹਦੇ ਨਾਲ ਪਿਆਰ ਕਰਿਓ, ਕਲਗੀਆਂ ਵਾਲੇ ਦਾਤੇ ਨੂੰ ਕਿਤੇ ਆਪਣੀ ਮਾਂ ਸਮਝ ਕੇ, ਆਪਣਾ ਪਿਤਾ ਸਮਝ ਕੇ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕੇ ਕਿਤੇ ਉਹਦੇ ਨਾਲ ਪਿਆਰ ਕਰਕੇ ਵੇਖਿਓ, ਤੇ ਉਹਨੂੰ ਕਹਿ ਦਿਓ ਦਾਤਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ। ਮਾਏ ਬਾਣੀ ਕਹਿੰਦੀ ਆ ਮੈਂ ਤੇ ਬਹੁਤ ਵਾਰੀ ਝੂਠ ਬੋਲਦਾ, ਮੈਨੂੰ ਬਖਸ਼ ਲਾ, ਬਣਾ ਲਾ ਮੈਨੂੰ ਆਪਣਾ, ਮੈਂ ਤੇ ਹਾਂ ਹੀ ਗੁਨਾਹਗਾਰ, ਨਹੀਂ ਧੱਕਾ ਮਾਰਦਾ। ਜਿਹੜਾ ਬੱਚਾ ਮੰਨ ਜਾਂਦਾ ਨਾ, ਮੈਂ ਸਵੇਰੇ ਇੱਕ ਬੇਨਤੀ ਕੀਤੀ ਸੀ ਕਥਾ ਚ, ਬੜੇ ਬੜੇ ਪਾਪੀ ਗੁਨਾਹਗਾਰ ਗੁਰੂ ਨਾਨਕ ਨੇ ਤਾਰ ਦਿੱਤੇ, ਕਿਉਂ ਕਿਉਂ ਤਰ ਗਏ ਹੋ? ਠੱਗ ਚੋਰ ਜੁਆਰੀਏ ਪਾਪੀ ਗੁਨਾਹਗਾਰ ਹੰਕਾਰੀ ਬਲੀ ਕੰਧਾਰੀ ਵਰਗੇ ਕਿਉਂ ਤਰ ਗਏ? ਗੁਰੂ ਨਾਨਕ ਦੇ ਸਾਹਮਣੇ ਬਹਿ ਕੇ ਉਹ ਮੰਨ ਗਏ ਮੈਂ ਗੁਨਾਹਗਾਰ, ਮੰਨ ਗਏ ਉਹ ਮੈਂ ਗੁਨਾਹਗਾਰ। ਬਾਬੇ ਨੇ ਆਖਿਆ ਆ ਜਾ ਗੱਲ ਨਾ ਲਾ ਲਾ ਤੈਨੂੰ, ਗੁਨਾਹ ਵੀ ਕਰੀਏ ਤੇ ਮੰਨੀਏ ਵੀ ਨਾ, ਝੂਠ ਵੀ ਬੋਲੀਏ ਤੇ ਮੰਨੀਏ ਵੀ ਨਾ, ਔਗਣ ਵੀ ਹੋਣ ਤੇ ਉਹਨੂੰ ਆਣ ਕੇ ਆਖੀਏ ਵੀ ਨਾ ਕਿ ਸਭ ਔਗਣ ਮੈਂ ਗੁਣ ਨਹੀਂ ਕੋਈ, ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ। ਔਗਣ ਵੀ ਹੋਣ ਤੇ ਆਖੀਏ ਵੀ ਨਾ ਉਹਨੂੰ ਆਣ ਕੇ ਹਮ ਅਵਗੁਣ ਭਰੇ ਏਕ ਗੁਣ ਨਹੀਂ, ਆਖ ਤੇ ਸਹੀ ਉਹਨੂੰ ਆ ਕੇ ਅੰਮ੍ਰਿਤ ਛਾਟ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਓ ਪ੍ਰੀਤ ਲਗਾਈ ਮੈਂ ਇਹੋ ਜਿਹਾ ਵਾਂ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਹਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਇਹੋ ਜਿਹਾ ਘਰ ਆ ਜਿਹੜੇ ਆ ਗਏ ਇਸ ਦਰ ਦੇ ਉੱਤੇ ਬਖਸ਼ ਦਿੱਤੇ ਉਹਨੇ, ਜਿਨ੍ਹਾਂ ਨੇ ਆਣ ਕੇ ਕਹਿ ਦਿੱਤਾ ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਸ਼ੂ ਨਾ ਜਾਣੂ ਨੀਚ ਮੂਰਖਾ ਰੇ ਮਾਣ ਕਰੋ ਤੁਹਾਡੇ ਉੱਪਰੇ ਮੇਰੇ ਪ੍ਰੀਤਮ ਪਿਆਰ। ਭਾਵੇਂ ਮੈਨੂੰ ਸੇਵਾ ਨਹੀਂ ਕਰਨੀ ਆਉਂਦੀ, ਭਗਤੀ ਨਹੀਂ ਕਰਨੀ ਆਉਂਦੀ, ਨਾਮ ਨਹੀਂ ਜਪਣਾ ਆਉਂਦਾ, ਇੱਕ ਚੀਜ਼ ਮੇਰੇ ਕੋਲ ਹੈਗੀ ਪਤਾ ਕਿਹੜੀ? ਤੇਰੇ ਤੇ ਮਾਣ ਕਰਦਾ ਮੈਂ ਵੀ, ਮੈਂ ਤੇਰਾ ਸਿੱਖ ਹਾਂ, ਬਾਂਹ ਫੜ ਮੇਰੀ, ਤੇਰੀ ਸ਼ਰਨ ਚ ਆ ਗਿਆ ਮੈਂ, ਫੜ ਮੇਰੀ ਬਾਂਹ ਭਾਵੇਂ ਜਿੱਦਾਂ ਦਾ ਮਰਜ਼ੀ ਆ। ਇੱਕ ਮਾਣ ਮੈਨੂੰ ਜ਼ਰੂਰ ਹੈਗਾ, ਫਖਰ ਇਸ ਗੱਲ ਦਾ ਮੈਨੂੰ ਫਖਰ ਵਾ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਤੇਰਾ ਹਾਂ, ਫੜ ਬਾਂਹ ਮੇਰੀ। ਤੇ ਜਿੱਦਣ ਫੜ ਲਈ ਨਾ ਉਹਨੇ, ਜਿਸ ਦਿਨ ਉਹਨੇ ਤੇਰੀ ਬਾਂਹ ਫੜ ਲਈ, ਸੱਚ ਜਾਣਿਓ ਸੱਜਣੋ ਚਾਂਦਨੀ ਚੌਂਕ ਦੇ ਚੁਰਾਹੇ ਚ ਸੀਸ ਕਟਾ ਲੈਂਦਾ ਵਾ ਪਰ ਫੜੀ ਹੋਈ ਬਾਂਹ ਨਹੀਂ ਛੱਡਦਾ, ਨਹੀਂ ਛੱਡਦਾ। ਜੇ ਫੜ ਲਏ ਤੇ ਫੜਦਾ ਉਹਨਾਂ ਦੀ ਜਿਹੜੇ ਫੜਾਉਂਦੇ ਆ ਕਿ ਸਾਡਾ ਤੇਰੇ ਤੋਂ ਬਿਨਾਂ ਕੋਈ ਨਹੀਂ ਹੈਗਾ। ਚਾਂਦਨੀ ਚੌਂਕ ਦੇ ਚੁਰਾਹੇ ਚ ਨੌਵੇਂ ਜਾਮੇ ਚੋਂ ਸੀਸ ਕਟਾ ਲੈਂਦਾ ਤੇ ਕੀ ਕਹਿੰਦਾ? ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਸਿਰ ਦੇ ਦੀਦਾ ਬਾਂਹ ਨਹੀਂ ਛੱਡੀਦੀ, ਸਿਰ ਦੀਜੈ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਜਿਹੜੇ ਅਸੀਂ ਰੱਬ ਦੇ ਪਿਆਰੇ ਆ, ਇਸ ਲਈ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਉਹਨਾਂ ਦਾ ਜੋਤੀ ਜੋਤ ਸਮਾਵਣ ਦਾ ਪੁਰਬ ਵੀ ਆ। ਕੈਸੇ ਕੈਸੇ ਲੋਕ ਸੋਚਿਓ, ਕਦੇ ਐਤਵਾਰ ਦੇ ਦੀਵਾਨ ਚ ਵੀ ਜ਼ਿਕਰ ਕਰਾਂਗੇ, ਜਿੱਥੇ ਕਿਤੇ ਗੁਰੂ ਦਾ ਪਿਆਰਾ ਬੈਠਾ ਵਾਜਾਂ ਮਾਰਦਾ, ਕਿੱਡਾ ਪਿਆਰਾ ਸਤਿਗੁਰਿਆ। ਓ ਕਿੱਥੇ ਸ੍ਰੀਨਗਰ, ਜੰਮੂ ਕਸ਼ਮੀਰ ਦੀ ਰਾਜਧਾਨੀ ਆ ਸ੍ਰੀਨਗਰ, ਕਿੱਥੇ ਅੰਮ੍ਰਿਤਸਰ ਦੀ ਧਰਤੀ ਤੇ ਕਿੱਥੇ ਸ੍ਰੀਨਗਰ, ਮਾਈ ਭਾਗ ਭਰੀ ਖੱਦਰ ਦਾ ਚੋਲਾ ਬਣਾ ਕੇ ਵਾਜਾਂ ਮਾਰਦੀ ਆ ਛੇਵੇਂ ਪਾਤਸ਼ਾਹ, ਹੋਰ ਮੇਰੇ ਕੋਲ ਕੁਝ ਨਹੀਂ ਹੋਏਗਾ, ਇੱਕ ਖੱਦਰ ਦਾ ਚੋਲਾ ਆਪਣੇ ਹੱਥਾਂ ਨਾਲ ਮੈਂ ਸੀਤਾ ਵਾ, ਉਹ ਨਾ ਹੋਵੇ, ਨਜ਼ਰ ਚਲੀ ਜਾਵੇ ਤੇ ਫਿਰ ਆਉਣ ਦਾ ਕੋਈ ਫਾਇਦਾ ਨਹੀਂ ਹੈ। ਇਹਨਾਂ ਅੱਖਾਂ ਨਾਲ ਤੇਰਾ ਦੀਦਾਰ ਕਰਕੇ ਇਹ ਗਲ ਪਾਇਆ ਚੋਲਾ ਵੇਖਣਾ ਚਾਹੁੰਦੀ ਤੈਂ, ਦੇ ਦਰਸ਼ਨ ਆਣ ਕੇ। ਗਿਆ ਉੱਥੇ ਸਤਿਗੁਰ, ਕਿੱਥੇ ਸ੍ਰੀਨਗਰ, ਗੋਬਿੰਦ ਭਾਉ ਭਗਤ ਦਾ ਭੁੱਖਾ, ਭਾਈ ਸਾਧੂ ਭਾਈ ਰੂਪਾ, ਪਿਓ ਪੁੱਤ, ਓ ਬਠਿੰਡੇ ਦੇ ਨੇੜੇ ਜੰਗਲ ਦੇ ਵਿੱਚ ਲੱਕੜਾਂ ਕੱਟਦੇ ਪਾਣੀ ਦਾ ਕਟੋਰਾ ਲੈ ਕੇ ਬੈਠੇ ਹੈ, ਘੜੇ ਚ ਪਾਣੀ ਪਾਇਆ ਤੇ ਪਾਣੀ ਬੜਾ ਠੰਡਾ, ਤੇ ਰੂਪਾ ਪਾਣੀ ਪੀਣ ਲੱਗਾ ਤੇ ਆਪਣੇ ਬਾਪੂ ਨੂੰ ਕਹਿੰਦਾ, ਭਾਈ ਸਾਧੂ ਨੂੰ ਕਹਿੰਦਾ, ਬਾਪੂ ਪਾਣੀ ਬੜਾ ਠੰਡਾਈ, ਘੜੇ ਦਾ ਪਾਣੀ ਹੈ। ਕਹਿੰਦੇ ਪੁੱਤ ਅੱਛਾ? ਕਹਿੰਦਾ ਜੇ ਕਿਤੇ ਛੇਵਾਂ ਪਾਤਸ਼ਾਹ ਇੱਥੇ ਹੋਵੇ ਨਾ, ਮੀਰੀ ਪੀਰੀ ਦਾ ਮਾਲਕ, ਜੇ ਕਿਤੇ ਉਹਨੂੰ ਲੱਗੀ ਹੋਵੇ ਨਾ ਪਿਆਸ, ਤੇ ਮੈਨੂੰ ਆਪਣੇ ਮੂੰਹ ਆਖੇ, ਭਾਈ ਰੂਪਿਆ ਪਿਆਸ ਬੜੀ ਲੱਗੀ, ਪਾਣੀ ਪਿਆ। ਕਿੰਨਾ ਖੁਸ਼ ਹੋਏਗਾ ਇਹ ਪਾਣੀ ਦਾ ਕਟੋਰਾ ਪੀ ਕੇ ਸਤਿਗੁਰ। ਤੇ ਬਾਪੂ ਪਤਾ ਕੀ ਕਹਿੰਦਾ ਭਾਈ ਰੂਪੇ ਦਾ? ਕਹਿੰਦਾ ਰੂਪਿਆ ਦੇ ਦੇ ਢੱਕਣ, ਫਿਰ ਹੁਣ ਦੇ ਦੇ ਚੱਪਣੀ ਘੜੇ ਤੇ, ਆਪਾਂ ਨੀ ਪੀਣਾ, ਬਹਿ ਜਾ ਚੌਂਕੜਾ ਮਾਰ ਕੇ, ਮਾਰੀਏ ਆਵਾਜ਼ ਛੇਵੇਂ ਪਾਤਸ਼ਾਹ ਨੂੰ, ਉਹ ਆਊਗਾ ਪਾਣੀ ਪੀਊਗਾ, ਆਪਾਂ ਬਾਅਦ ਚ ਪੀਣਾ, ਫਿਰ ਪੀਆਂਗੇ, ਆਊਗਾ ਤੇ ਪੀਊਗਾ ਤਾਂ ਪੀਣਾ। ਭਾਈ ਕੀ ਡਰੋਲੀ, ਜਦੋਂ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਂਦੇ ਨਾ ਆਪਾਂ, ਮੋਗੇ ਤੋਂ ਰਸਤੇ ਦੇ ਵਿੱਚ ਆਉਂਦਾ ਇਹ ਨਗਰ ਡਰੋਲੀ, ਇੱਥੇ ਬੈਠੇ ਸਨ ਛੇਵੇਂ ਪਾਤਸ਼ਾਹ, ਉਹਨਾਂ ਦੀ ਸਾਲੀ ਤੇ ਸਾਂਢੂ ਇੱਥੇ ਰਹਿੰਦੇ ਸੀ, ਭਾਈ ਸਾਈ ਦਾਸ ਤੇ ਬੀਬੀ ਰਾਮੋ। ਸਿੱਖਾਂ ਨੂੰ ਲਿਆ ਨਾਲ ਇੱਥੋਂ ਘੋੜਾ ਭਜਾਇਆ, ਆਓ ਭਾਈ ਕਾ ਰੂਪਾ ਜਿੱਥੇ ਨਗਰ ਆ, ਜੰਗਲ ਚ ਜਾ ਕੇ ਦੋਵੇਂ ਪਿਓ ਪੁੱਤ ਚੌਂਕੜੇ ਮਾਰ ਕੇ ਬੈਠੇ। ਛੇਵਾਂ ਦਾਤਾਰ ਉੱਥੇ ਪਹੁੰਚੇ, ਓ ਭਾਈ ਸਾਧੂ, ਓ ਭਾਈ ਰੂਪਿਆ, ਜਿਹੜੇ ਗੁਰੂ ਦਾ ਦਰਸ਼ਨ ਅੱਖੀਆਂ ਬੰਦ ਕਰਕੇ ਕਰਦੇ, ਜੇ ਅੱਖਾਂ ਖੋਲੋ ਮੈਂ ਆ ਗਿਆ, ਵਾਜ ਤੇ ਮਾਰ, ਵਾਜ ਮਾਰ, ਵਾਜ ਗੁਰੂ ਨੂੰ ਕਿੱਥੋਂ, ਜ਼ਬਾਨ ਤੋਂ ਨਹੀਂ, ਦਿਲ ਚ, ਦਿਲ ਚ ਜਿਹੜਾ ਪਿਆਰ ਹੈ ਨਾ ਜੀ, ਜਿਹੜਾ ਪ੍ਰੇਮ ਹੈ, ਮਾਫ ਕਰਿਓ, ਇਹ ਅਕਲ ਦੀ ਖੇਡ ਨਹੀਂ ਜੇ, ਜਿਹੜੀ ਸਾਡੀ ਅਕਲ ਹੈ ਨਾ, ਦਿਮਾਗ ਵਾ ਸਾਡਾ ਜਿਹੜਾ, ਇਹ ਲਾਭ ਤੇ ਹਾਨੀ ਸੋਚਦਾ ਵਾ, ਇਸ ਪਾਸੇ ਚੱਲਾਂਗਾ ਕੀ ਮਿਲੇਗਾ, ਘਰੋਂ ਦੋ ਚਾਰ ਕਦਮ ਵੀ ਕਿਤੇ ਚੱਲ ਕੇ ਜਾਣਾ, ਕੀ ਪ੍ਰਾਪਤ ਹੋਏਗਾ, ਕੀ ਲਾਭ ਹੋਊਗਾ, ਕੀ ਹਾਨੀ ਹੋਊਗੀ, ਕੀ ਫਾਇਦਾ ਹੋਏਗਾ, ਕੀ ਹਾਨੀ ਹੋਊਗੀ, ਕੌਣ ਸੋਚਦਾ? ਅਕਲ, ਦਿਮਾਗ। ਤੇ ਪਿਆਰ ਦੇ ਵਿੱਚ ਭਾਈ ਮਤੀ ਦਾਸ ਨੇ ਸੋਚਿਆ, ਮੈਂ ਆਪਣੇ ਆਪ ਨੂੰ ਆਰੇ ਨਾ ਚਰਾ ਲਾਂ ਕੀ ਮਿਲੂਗਾ, ਭਾਈ ਮਨੀ ਸਿੰਘ ਨੇ ਸੋਚਿਆ ਬੰਦ ਬੰਦ ਕਟਾ ਲਾਂ ਕੀ ਮਿਲੂਗਾ, ਗੁਰੂ ਤੇਗ ਬਹਾਦਰ ਸਾਹਿਬ ਜੇ ਮੈਂ ਤੇਰੇ ਸਾਹਮਣੇ ਪਾਣੀ ਦੀ ਦੇਗ ਚ ਉਬਾਲੇ ਖਾ ਕੇ ਸ਼ਹੀਦ ਹੋ ਜਾਵਾਂ, ਭਾਈ ਦਿਆਲੇ ਨੇ ਸੋਚਿਆ ਕੀ ਮਿਲੂਗਾ ਗੁਰੂ ਤੇਗ ਬਹਾਦਰ ਸਾਹਿਬ, ਨਹੀਂ ਤੇਰਾ ਤੇ ਮੇਰਾ ਪਿਆਰ ਆ ਉੱਬਲ ਜਾਣਾ ਆ, ਪਿਆਰ ਨਿਭਾ ਜਾਣਾ ਆ, ਮੰਗਣਾ ਕੁਝ ਵੀ ਨਹੀਂ, ਮੰਗਣਾ ਕੁਝ ਵੀ, ਇਹ ਤੇਰੀ ਮੇਰੀ ਪ੍ਰੀਤ ਆ, ਇਹ ਪਿਆਰ ਦਿਲ ਚ ਛੁਪਿਆ, ਦਿਲ ਚ, ਬਾਣੀ ਕਹਿੰਦੀ ਹੈ ਗੱਲ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਇੱਕ ਦਲੀਲ ਦਵਾਂ ਸਾਰਿਆਂ ਨੂੰ ਸਮਝ ਆ ਜੇ, ਕਿਸੇ ਮਾਂ ਦਾ ਪੁੱਤ, ਕਿਸੇ ਮਾਂ ਦੀ ਧੀ ਦੂਰ ਪਰਦੇਸ ਰਹਿੰਦੀ ਹੋਵੇ, ਕਿਤੇ ਚਲ ਗਿਆ ਪੁੱਤ ਜਾਂ ਧੀ ਕਿਤੇ ਪਰਦੇਸ ਚਲ ਗਿਆ, ਦੁਰੇਡੇ ਹਜ਼ਾਰਾਂ ਮੀਲ ਦੂਰ, ਜਦੋਂ ਕਿਤੇ ਮਾਂ ਕਰਦੀ ਟੈਲੀਫੋਨ ਜਾਂ ਪੁੱਤ ਦਾ ਜਾਂ ਧੀ ਦਾ ਫੋਨ ਆਉਂਦਾ, ਮਾਂ ਪਤਾ ਕੀ ਕਹਿੰਦੀ ਆ, ਪੁੱਤ ਤੂੰ ਬੜਾ ਦੂਰ ਚਲ ਗਿਆ, ਤੇਰੇ ਤੋਂ ਬਿਨਾਂ ਮੇਰਾ ਕੀ ਨਹੀਂ ਲੱਗਦਾ ਭਲਾ, ਦਿਮਾਗ ਨਹੀਂ ਲੱਗਦਾ, ਤੇਰੇ ਤੋਂ ਬਿਨਾਂ ਮੇਰਾ ਦਿਮਾਗ ਨਹੀਂ ਲੱਗਦਾ, ਅਕਲ ਨਹੀਂ ਲੱਗਦੀ, ਬੁੱਧੀ ਨਹੀਂ ਲੱਗਦੀ ਮੇਰੀ, ਕਿਹਾ ਕਦੀ ਕਿਸੇ ਮਾਂ ਨੇ, ਧੀਏ ਤੂੰ ਬੜੀ ਦੂਰ ਚਲ ਗਈ, ਤੇਰੇ ਤੋਂ ਬਿਨਾਂ ਮੇਰਾ ਦਿਮਾਗ ਨਹੀਂ ਲੱਗਦਾ, ਨਹੀਂ ਧੀਏ ਤੂੰ ਬੜੀ ਦੂਰ ਚਲ ਗਈ, ਪੁੱਤ ਤੂੰ ਬੜਾ ਦੂਰ ਚਲ ਗਿਆ, ਤੇਰੇ ਤੋਂ ਬਿਨਾਂ ਮੇਰਾ ਦਿਲ ਨਹੀਂ ਲੱਗਦਾ, ਜੀ ਨਹੀਂ ਲੱਗਦਾ ਮੇਰਾ, ਦਿਮਾਗ ਦੀ ਗੱਲ ਕਰਦੀ ਹੋ, ਕਿਉਂਕਿ ਉਹ ਜਿਹੜੀ ਮਾਂ ਉਹ ਪੁੱਤ ਦਾ ਆਪਣੇ ਧੀ ਦਾ ਬੱਚੇ ਦਾ ਪਿਆਰ ਆਪਣੇ ਦਿਲ ਚ ਸਮੋਈ ਬੈਠੀ, ਦਿਲ ਚ। ਭਗਤ ਸ਼ੇਖ ਫਰੀਦ ਨੇ ਵੀ ਆਖਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਸੱਚੇ ਆ ਲੋਕ ਜਿਹੜੇ ਕੇਵਲ ਜ਼ਬਾਨ ਤੋਂ ਪ੍ਰੇਮ ਦੀਆਂ ਗੱਲਾਂ ਕਰਦੇ ਆ, ਨਹੀਂ ਦਿਲ ਚ ਸਮੋਇਆ ਉਹਨਾਂ ਨੇ। ਭਾਈ ਸਾਧੂ ਰੂਪੇ ਵਰਗੇ ਉਹਦੇ ਨਾਂ ਤੇ ਨਗਰ ਵਸਾਤਾ ਛੇਵੇਂ ਪਾਤਸ਼ਾਹ, ਚਰਨਾਂ ਤੇ ਟਹਿ ਪਏ। ਛੇਵੇਂ ਪਾਤਸ਼ਾਹ ਨੇ ਦੋਵਾਂ ਪਿਓ ਪੁੱਤਾਂ ਨੂੰ ਚੁੱਕਿਆ ਚਰਨਾਂ ਤੋਂ, ਸੀਨੇ ਨਾਲ ਘੁੱਟ ਕੇ ਗੱਲ ਨਾਲ ਲਾ ਕੇ ਕਹਿੰਦੇ, ਭਾਈ ਰੁਪਿਆ ਬਾਕੀ ਬਚਨ ਆਪਾਂ ਬਾਅਦ ਚ ਕਰਾਂਗੇ, ਮੈਨੂੰ ਪਿਆਸ ਬੜੀ ਲੱਗੀ, ਪਾਣੀ ਪਿਆ। ਭੁੱਖਾ ਕਿਤੇ ਹੋ ਪਾਣੀ ਦਾ, ਰੋਟੀ ਦਾ, ਪਦਾਰਥਾਂ ਦਾ? ਨਹੀਂ, ਤੁਸੀਂ ਪਿਆਰ ਚ ਭਿੱਜ ਕੇ ਮੈਨੂੰ ਆਵਾਜ਼ ਮਾਰੀ, ਮੈਂ ਆ ਗਿਆ। ਤੁਸੀਂ ਮੈਨੂੰ ਆਵਾਜ਼ ਮਾਰੀ ਆ, ਪੁਕਾਰਿਆ ਵਾ, ਤੁਸੀਂ ਆ ਗਿਆ ਮੈਂ। ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਆਇਓ। ਦੋ ਢਾਈ ਮਿੰਟ ਬਾਕੀ ਹੈ, ਧਿਆਨ ਨਾਲ ਸੁਣਿਆ ਇੱਕ ਗੱਲ। ਸਿੱਖੀ ਜਿਹੜੀ ਹੈ ਨਾ, ਥੋੜੀ ਜਿਹੀ ਬਰੀਕੀ ਦੀ ਉਦਾਂ ਗੱਲ ਆਏ, ਲਾਸਟ ਚ ਕਰਨ ਲੱਗਾ ਹੈ, ਅਖੀਰ ਚ। ਸਿੱਖ ਹੋਣਾ ਨਾ ਜਿਹੜਾ ਸੱਜਣੋ, ਸਿੱਖ ਹੋਣਾ ਬੜੀ ਮਹਾਨ ਗੱਲ ਜੇ। ਛੇਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਜੋਤੀ ਜੋਤ ਸਮਾਉਣ ਤੋਂ ਪੰਜ ਦਿਨ ਪਹਿਲਾਂ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ ਦੇਤੀ ਗੁਰਤਾ ਗੱਦੀ, ਸੱਤਵੇਂ ਪਾਤਸ਼ਾਹ। ਤੇ ਪੰਜ ਦਿਨ ਬਾਅਦ, ਗੁਰਤਾ ਗੱਦੀ ਦੇਣ ਤੋਂ ਪੰਜ ਦਿਨ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਉਂਦੇ ਆ। ਗੁਰੂ ਨਾਨਕ ਦੇਵ ਸਾਹਿਬ ਨੇ ਵੀ ਭਾਈ ਲਹਿਣੇ ਨੂੰ ਗੁਰਤਾ ਗੱਦੀ ਗੁਰੂ ਅੰਗਦ ਬਣਾ ਕੇ ਪੰਜ ਦਿਨ ਪਹਿਲਾਂ ਦੇਤੀ ਸੀ। ਹੁਣ ਸੋਚਿਓ, ਉਹ ਜਿਹੜੇ ਪੰਜ ਦਿਨ ਸਰੀਰਕ ਜਾਮੇ ਚ ਗੁਰੂ ਹਰਗੋਬਿੰਦ ਸਾਹਿਬ ਰਹੇ ਆ, ਉਸ ਤਖਤ ਦੇ ਉੱਤੇ ਬੈਠੇ ਆ, ਉਸ ਤਖਤ ਦੇ ਉੱਤੇ ਬੈਠੇ ਜਿੱਥੇ ਪਹਿਲਾਂ ਬਹਿੰਦੇ ਸੀ, ਨਹੀਂ ਨਾ ਬੈਠੇ, ਕਿਉਂਕਿ ਗੁਰਗੱਦੀ ਉਹਨਾਂ ਨੂੰ ਦੇਤੀ ਆ। ਹੁਣ ਉਹਨਾਂ ਪੰਜਾਂ ਦਿਨਾਂ ਚ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਕੋਈ ਆਇਆ ਹੋਵੇ ਤੇ ਉਹਨੇ ਆਣ ਕੇ ਕਿਹਾ ਹੋਵੇ ਵੀ ਮੈਨੂੰ ਸਿੱਖੀ ਦੀ ਦਾਤ ਦਿਓ, ਤੇ ਸਤਿਗੁਰ ਨੇ ਆਖਿਆ ਲਿਆ ਤੈਨੂੰ ਮੈਂ ਸਿੱਖ ਬਣਾ ਦਿੰਦਾ, ਕਹਿੰਦੇ ਨਹੀਂ, ਮੈਂ ਗੁਰਤਾ ਗੱਦੀ ਗੁਰੂ ਹਰ ਰਾਏ ਸਾਹਿਬ ਨੂੰ ਦੇਤੀ ਹੈ, ਸਿੱਖ ਬਣਨਾ ਤੇ ਉਹਨਾਂ ਕੋ ਜਾ। ਉਹ ਪੰਜ ਦਿਨ ਦੀਵਾਨ ਵੀ ਲੱਗਦਾ ਰਿਹਾ, ਛੇਵੇਂ ਪਾਤਸ਼ਾਹ ਕਿੱਥੇ ਬੈਠਦੇ ਰਹੇ? ਸੋਚਿਓ ਕਦੇ, ਪੰਜ ਦਿਨ ਪਹਿਲਾਂ ਗੁਰਤਾ ਗੱਦੀ ਦੇਤੀ ਉਹਨਾਂ ਨੇ ਸੱਤਵੇਂ ਪਾਤਸ਼ਾਹ ਨੂੰ। ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਹਾਲੇ ਕਿ ਰਿਸ਼ਤੇਦਾਰੀ ਚ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਵਾ, ਪੁੱਤ ਦਾ ਵੀ ਅੱਗਿਓਂ ਪੋਤਿਆ, 14 ਸਾਲ ਦੀ ਉਮਰ ਆ ਗੁਰੂ ਹਰ ਰਾਏ ਸਾਹਿਬ ਦੀ ਜਦੋਂ ਗੁਰਤਾ ਗੱਦੀ ਮਿਲੀ ਪੋਤਰੇ ਨੂੰ। ਗੁਰੂ ਹਰ ਰਾਏ ਤਖਤ ਤੇ ਬੈਠੇ, 14 ਸਾਲ ਦਾ ਪੋਤਰਾ, ਗੁਰੂ ਨਾਨਕ ਦੀ ਜੋਤ ਉਹਦੇ ਕੋਲ ਆਉਣ। ਜਦੋਂ ਪੰਜ ਦਿਨ ਦੀਵਾਨ ਲੱਗਦਾ ਰਿਹਾ, ਛੇਵਾਂ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਧਰਤੀ ਤੇ ਚੌਂਕੜਾ ਮਾਰ ਕੇ ਬਹਿੰਦਾ ਰਿਹਾ, ਥੱਲੇ ਸਿੱਖਾਂ ਚ ਜਿੱਥੇ ਸੰਗਤ ਬੈਠੀ। ਆਖੋ ਸਤਨਾਮ ਸ੍ਰੀ, ਕਿੰਨੀ ਮਹਾਨ ਹੋ ਗਈ ਗੁਰੂ ਦੀ ਸੰਗਤ। ਫਿਰ ਉੱਥੇ ਹੀ ਸੰਗਤ ਚ ਕਹਿੰਦੇ, ਹੁਣ ਮੇਰਾ ਟਿਕਾਣਾ ਇੱਥੇ ਆ, ਇਸ ਤਖਤ ਤੇ ਤੁਸੀਂ ਬਿਰਾਜਮਾਨ ਹੋਣਾ, ਕਿਉਂਕਿ ਤਖਤ ਤੇ ਗੁਰੂ ਨਾਨਕ ਦੀ ਜੋਤ। ਸਿੱਖ ਹੋਣਾ ਮੇਰਾ ਮਤਲਬ ਇਹ ਆ, ਸੰਗਤ ਚ ਬਹਿਣਾ, ਸਿੱਖ ਹੋਣਾ ਕਿੰਨਾ ਮਹਾਨ ਆ। ਇਹ ਮੈਂ ਇਸ ਕਰਕੇ ਬੇਨਤੀ ਕਰਾਂ ਵੀ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਵਣ ਦਾ ਪੁਰਬ ਆ, ਜਿਸ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਤਕਰੀਬਨ 49 ਸਾਲ ਦੀ ਸਰੀਰਕ ਆਯੂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ, ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ। ਇੱਥੇ ਉਮਰ ਦੀ ਵੀ ਗੱਲ ਨਹੀਂ ਤੇ ਇੱਥੇ ਰਿਸ਼ਤਿਆਂ ਦੀ ਵੀ ਗੱਲ ਨਹੀਂ, ਕਦੇ ਦਾਦਾ ਪੋਤੇ ਨੂੰ ਗੁਰਤਾ ਗੱਦੀ ਦਿੰਦਾ ਤੇ ਕਦੇ ਅੱਠਵਾਂ ਪਾਤਸ਼ਾਹ ਰਿਸ਼ਤੇਦਾਰੀ ਚ ਲੱਗਦਾ ਆਪਣਾ ਚਾਚਾ ਦਾਦਾ ਜਿਹਨੂੰ ਕਹਿ ਦਿੰਦੇ ਜੇ, ਬਾਬੇ ਬਕਾਲੇ ਵੱਲ ਨੂੰ ਹੱਥ ਕਰਕੇ ਕਹਿੰਦਾ, ਬਾਬਾ ਵਸੇ ਗਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਕਦੀ ਦਾਦਾ ਪੋਤੇ ਨੂੰ ਤੇ ਕਦੀ ਪੋਤਾ ਦਾਦੇ ਨੂੰ। ਇੱਥੇ ਉਮਰਾਂ ਦੀ, ਰਿਸ਼ਤਿਆਂ ਦੀ ਕੋਈ ਗੱਲ ਨਹੀਂ, ਇੱਥੇ ਕਮਾਈ ਦੀ ਗੱਲ, ਘਾਲਣਾ ਦੀ ਗੱਲ, ਇੱਥੇ ਸੇਵਾ ਦੀ ਗੱਲ, ਇੱਥੇ ਭਗਤੀ ਦੀ ਗੱਲ ਹੈ। ਇਸ ਲਈ ਸੇਵਾ ਭਗਤੀ ਸਾਡੇ ਕੋਲ ਹੋਵੇ। ਨਾਨਕ ਸੰਤ ਮਿਲੇ ਹਰ ਪਾਈਏ, ਜਨ ਹਰ ਭੇਟੇ ਆਰਾਮ ਹਜ਼ੂਰ। ਗੁਰੂ ਦਾ ਮਿਲਾਪ ਹੋ ਜੇ ਤੇ ਨਿਰੰਕਾਰ ਪਰਮਾਤਮਾ ਦਾ ਮੇਲਾ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਵਿੱਚ ਹੀ ਪਰਮਾਤਮਾ ਦਾ ਦੀਦਾਰ, ਪ੍ਰਭੂ ਦਾ ਸੱਚਾ ਨਾਮ ਸਾਡੀ ਜ਼ਿੰਦਗੀ ਦਾ ਆਸਰਾ ਬਣ ਜਾਏ। ਨਾਮ ਬਾਣੀ ਨਾਲ ਸਾਂਝ ਪਾ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ। ਸਮੇਂ ਦੀ ਸਮਾਪਤੀ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਚ ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ, ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਿਆ ਕਰੋ। ਬੜਾ ਸੁੰਦਰ ਵਿਦਵਾਨ ਢਾਡੀ ਜਥਾ ਤੁਹਾਨੂੰ ਗੁਰੂ ਸਾਹਿਬ ਨੇ ਇਹਨਾਂ ਦਿਨਾਂ ਚ ਬਖਸ਼ਿਸ਼ ਕੀਤਾ, ਕੈਨੀ ਹਰਦੀਪ ਸਿੰਘ ਜੀ ਖਾਲਸਾ, ਬੜੇ ਸੁੰਦਰ ਪ੍ਰਸੰਗ ਉਹਨਾਂ ਨੇ ਤੁਹਾਡੇ ਨਾਲ। ਸ਼ਾਮ ਦੇ ਦੀਵਾਨ ਚ ਮੈਂ ਰਾਤੀ ਸੁਣ ਰਿਹਾ ਸਾਂ, ਦੁਪਹਿਰ ਦੇ ਦੀਵਾਨ ਚ ਬੜੇ ਸੁੰਦਰ ਪ੍ਰਸੰਗ ਉਹਨਾਂ ਨੇ ਸ਼ੁਰੂ ਕੀਤੇ ਆ। ਵੱਧ ਤੋਂ ਵੱਧ ਸੰਗਤਾਂ ਤੁਸੀਂ ਲਾਹਾ ਲੈਣ ਦੀ ਕੁਛ ਨਾ ਕੁਛ ਜ਼ਰੂਰ ਕੋਸ਼ਿਸ਼ ਕਰਿਆ ਕਰੋ, ਤਾਂ ਕਿ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਸੂਰਬੀਰਾਂ ਦਾ ਵੀ ਜਿਹੜਾ ਇਤਿਹਾਸ ਆ, ਸ਼ਹਾਦਤਾਂ ਦਾ ਵੀ ਜਿਹੜਾ ਇਤਿਹਾਸ, ਉਹ ਸਾਡਾ ਵਿਰਸਾ ਆ, ਅਸੀਂ ਉਹਦੇ ਤੋਂ ਜਾਣੂ ਹੋ ਕੇ ਲਾਹਾ ਲੈ ਸਕੀਏ। ਭੁੱਲਾਂ ਚੁੱਕਾਂ ਦੀ ਮੁਆਫ਼ੀ। ਇਹ ਸੁਹਾਵਣਾ ਪ੍ਰੋਗਰਾਮ ਦਸ ਤੋਂ ਬਾਅਦ ਤੁਹਾਡੇ ਸਾਹਮਣੇ ਆਉਣਾ, ਸਭਨਾਂ ਨੇ ਲਾਹਾ ਲੈਣਾ। ਅਦਬ ਸਹਿਤ ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।